ਸਤਨਾਮ ਵਾਹਿਗੁਰੂ ਸਾਹਿਬ ਜੀਓ। ਭੈਰੋਂ ਮਹੱਲਾ ਚੌਥਾ, ਘਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦੈ ਹਰ ਨਾਮ ਮੁਰਾਰ, ਮਸਤਕ ਭਾਗ ਹੋਵੈ ਜਿਸ ਲਿਖਿਆ, ਸੋ ਗੁਰਮਤ ਹਿਰਦੈ ਹਰ ਨਾਮ ਸੰਭਾਰ। ਮਧਸੂਦਨ ਜਪੀਐ ਉਰ ਧਾਰ, ਦੇਹੀ ਨਗਰ ਤਸਕਰ ਪੰਚ ਧਾਤੂ, ਗੁਰ ਸ਼ਬਦੀ ਹਰ ਕਾਢੇ ਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਪਾਤਸ਼ਾਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਕਿਰਪਾ ਕਰਕੇ ਚੱਲ ਰਹੀ ਲੜੀਵਾਰ ਵਿਆਖਿਆ, ਜੋ 1134-35 ਅੰਗ ਉੱਪਰ ਹੈ, ਭੈਰੋ ਰਾਗ ਵਿੱਚ ਧੰਨ ਗੁਰੂ ਰਾਮਦਾਸ ਜੀ ਦੇ ਸ਼ਬਦ ਦੂਜੇ ਘਰ ਵਿੱਚ ਹਨ। ਮੰਗਲਾਚਰਨ ਵਿੱਚ ਇੱਕ ਓਅੰਕਾਰ ਜੋ ਸਰ ਸਰਵ ਪ੍ਰਕਾਸ਼ਕ ਹੈ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕਰਕੇ ਖਾਲਸੇ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਅਰਥਾਂ ਦੀ ਬਖਸ਼ਿਸ਼ ਕੀਤੀ। ਸੋ ਬੇਨਤੀ ਹੈ, ਆਪ ਜੀ ਰਹਿਮਤ ਵਰਤਾਓ, ਅਰਥ ਬਖਸ਼ਿਸ਼ ਕਰੋ। ਸਤਿਗੁਰੂ ਗਰੀਬ ਨਵਾਜ ਜੀ ਫਰਮਾ ਰਹੇ ਹਨ, ਹਰ ਕਾ ਸੰਤ ਹਰ ਕੀ ਹਰ ਮੂਰਤ। ਅਕਾਲ ਪੁਰਖ ਦੀ ਕੋਈ ਵੈਸੇ ਤਸਵੀਰ ਜਾਂ ਮੂਰਤੀ ਤਾਂ ਨਹੀਂ, ਪਰ ਜੇ ਹੋਰ ਪੱਖ ਤੋਂ ਵੇਖਿਆ ਜਾਏ ਤਾਂ ਗੁਰੂ ਕੀ ਬਾਣੀ ਵਾਹਿਗੁਰੂ ਦੇ ਸੰਤ ਨੂੰ, ਜਿਹਦਾ ਅੰਦਰ ਸ਼ੁੱਧ ਪਵਿੱਤਰ ਨਿਰਮਲ ਹੋ ਚੁੱਕਾ ਹੈ, ਉਸ ਨੂੰ ਅਕਾਲ ਪੁਰਖ ਦੀ ਮੂਰਤ ਕਹਿ ਰਹੇ ਹਨ। ਉਹਦਾ ਹੀ ਰੂਪ ਹੈ, ਜਿਸ ਹਿਰਦੈ ਹਰ ਨਾਮ ਮੁਰਾਰ। ਉਹਦਾ ਗੁਣ, ਉਹਦਾ ਅਵਸਥਾ ਕਿਹੜੀ ਹੈ? ਕਹਿੰਦੇ ਉਹਦੇ ਹਿਰਦੇ ਵਿੱਚ ਸਦਾ ਮੁਰਾਰ, ਦੈਂਤਾਂ ਨੂੰ ਮਾਰਨ ਵਾਲੇ, ਵਿਕਾਰਾਂ ਨੂੰ ਮਾਰਨ ਵਾਲੇ ਵਾਹਿਗੁਰੂ ਦਾ ਨਾਮ ਟਿਕਿਆ ਰਹਿੰਦਾ ਹੈ। ਮਸਤਕ ਭਾਗ ਹੋਵੇ ਜਿਸ ਲਿਖਿਆ, ਸੋ ਗੁਰਮਤ ਹਿਰਦੈ ਹਰ ਨਾਮ ਸੰਭਾਰ। ਵੱਡੇ ਭਾਗਾਂ ਕਰਕੇ ਜਿਹਦੇ ਮਸਤਕ ਦੇ ਉੱਤੇ ਲੇਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਦਿੰਦੇ ਹਨ, ਉਹੀ ਮਨੁੱਖ ਮਹਾਰਾਜ ਕਹਿੰਦੇ ਗੁਰੂ ਦੀ ਮਤ ਧਾਰਨ ਕਰਦਾ ਔਰ ਆਪਣੇ ਹਿਰਦੇ ਵਿੱਚ ਨਾਮ ਨੂੰ ਸੰਭਾਲਦਾ ਹੈ, ਨਾਮ ਨੂੰ ਹਿਰਦੇ ਅੰਦਰ ਟਿਕਾਉਂਦਾ ਹੈ। ਮਧਸੂਦਨ ਜਪੀਐ ਉਰ ਧਾਰ, ਇਸ ਕਰਕੇ ਹੇ ਭਾਈ ਗੁਰੂ ਸਾਹਿਬ ਫਰਮਾਉਂਦੇ ਹਨ, ਜੋ ਮਧ ਕੈਟਬ ਨਾਮੇ ਦੈਂਤਾਂ ਨੂੰ ਮਾਰਨ ਵਾਲਾ ਵਾਹਿਗੁਰੂ, ਅਕਾਲ ਪੁਰਖ ਵਿਕਾਰਾਂ ਨੂੰ ਮਾਰਨ ਵਾਲਾ ਜੋ ਨਿਰਾਕਾਰ ਅਕਾਲ ਪੁਰਖ ਹੈ, ਉਹਦਾ ਨਾਮ ਜਪਣਾ ਚਾਹੀਦਾ ਹੈ ਹਿਰਦੇ ਦੇ ਅੰਦਰ ਧਾਰਨ ਕਰਕੇ। ਦੇਹੀ ਨਗਰ ਤਸਕਰ ਪੰਚ ਧਾਤੂ, ਗੁਰ ਸ਼ਬਦੀ ਹਰ ਕਾਢੇ ਮਾਰ ਰਹਾਉ। ਉਸ ਨਾਮ ਦੀ ਬਰਕਤ ਦੇ ਨਾਲ ਇਸ ਦੇਹ ਦੇ ਅੰਦਰ ਜੋ ਪੰਜ ਚੋਰ ਹਨ, ਕਾਮ ਕ੍ਰੋਧ ਆਦਿਕ, ਇਨ੍ਹਾਂ ਦੀ ਪੰਜ ਧਾਤੂ, ਪੰਜ ਇਨ੍ਹਾਂ ਦੇ ਜਿਹੜੇ ਵਿਸ਼ੇ ਹਨ, ਸ਼ਬਦ ਸਪਰਸ਼ ਆਦਿਕ, ਜਿਨ੍ਹਾਂ ਦੇ ਰਾਹੀਂ ਮਨ ਭੱਜਦਾ ਹੈ, ਉਹ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਗੁਰੂ ਦੀ ਕਿਰਪਾ ਨਾਲ ਮਾਰ ਕੱਢੇ ਹਨ। ਸੱਚੇ ਪਾਤਸ਼ਾਹ ਜੀ ਨੇ ਵਿਸ਼ਰਾਮ ਦੇ ਕੇ ਕਹਿੰਦੇ ਹਨ, ਜਿਨ ਕਾ ਹਰ ਸੇਤੀ ਮਨ ਮਾਨਿਆ, ਤਿਨ ਕਾਰਜ ਹਰ ਆਪ ਸਵਾਰ, ਤੇ ਜਿਨ੍ਹਾਂ ਗੁਰਮੁਖਾਂ ਦਾ ਵਾਹਿਗੁਰੂ ਦੇ ਨਾਮ ਦੇ ਵਿਚ ਮਨ ਸੰਤੁਸ਼ਟ ਹੋ ਗਿਆ ਹੈ, ਸੰਤੋਖਿਆ ਗਿਆ ਹੈ, ਉਨ੍ਹਾਂ ਦੇ ਸਾਰੇ ਕਾਰਜ ਆਪ ਹੀ ਅਕਾਲ ਪੁਰਖ ਜੀ ਸਵਾਰਦੇ ਹਨ। ਤਿੰਨ ਚੂਕੀ ਮੋਹਤਾਜੀ ਲੋਕਨ ਕੀ, ਹਰ ਅੰਗੀਕਾਰ ਕੀਆ ਕਰਤਾਰ। ਐਸੇ ਗੁਰਮੁਖ ਬੇਪਰਵਾਹ ਹੋ ਗਏ, ਲੋਕਾਂ ਦੀ ਖੁਸ਼ਾਮਦ ਨਹੀਂ ਕਰਨੀ ਪੈਂਦੀ, ਹੁਣ ਉਨ੍ਹਾਂ ਨੂੰ ਆਪ ਬਾਦਸ਼ਾਹ ਰੂਪ ਬਣ ਗਏ ਹਨ। ਔਰ ਉਨ੍ਹਾਂ ਦਾ ਜਿਹੜਾ ਜੀਵਨ ਹੈ, ਉਨ੍ਹਾਂ ਦੀ ਜਿਹੜੀ ਪਰਸਨੈਲਿਟੀ ਸ਼ਖਸੀਅਤ ਹੈ, ਉਸ ਨੂੰ ਕਰਤਾਰ ਕਰਤੇ ਪੁਰਖ ਨੇ ਪ੍ਰਵਾਨ ਕਰ ਲਿਆ ਹੈ। ਮਤਾ ਮਸੂਰਤ ਤਾਂ ਕਿਛ ਕੀਜੈ, ਜੇ ਕਿਛ ਹੋਵੇ ਹਰ ਬਾਹਰ। ਇਹ ਉਹਦੀ ਅਵਸਥਾ ਹੈ ਗੁਰਮੁਖ ਦੀ, ਇੰਨਾ ਬੇਪਰਵਾਹ ਹੋ ਜਾਂਦਾ, ਕਹਿੰਦੇ ਹੁਣ ਸਲਾਹਾਂ ਤੇ ਯੋਜਨਾਵਾਂ ਕੀ ਬਣਾਈਏ, ਕਿਉਂਕਿ ਸਾਰਾ ਕੁਝ ਤੇ ਵਾਹਿਗੁਰੂ ਦੇ ਹੱਥ ਵਿਚ, ਉਹਦੇ ਤੋਂ ਬਾਹਰ ਤਾਂ ਕੁਝ ਹੈ ਨਹੀਂ। ਇਸ ਕਰਕੇ ਅਟੰਕ ਬੇਪਰਵਾਹ ਹੋ ਰਹਿੰਦਾ ਹੈ। ਜੋ ਕੁਛ ਕਰੇ ਸੋਈ ਭਲ ਹੋ ਸੀ, ਹਰ ਧਿਆਵ ਅਨੰਦਨ ਨਾਮ ਮੁਰਾਰ। ਉਹਦੀ ਇੱਕ ਧਾਰਨਾ ਬਣ ਜਾਂਦੀ ਹੈ ਮਨ ਦੇ ਅੰਦਰ ਕਿ ਹੋਣਾ ਉਹੀ ਹੈ ਜੋ ਅਕਾਲ ਪੁਰਖ ਨੇ ਕਰਨਾ। ਇਸ ਕਰਕੇ ਉਹਦੀ ਓਟ ਤੇ ਟੇਕ ਭਰੋਸਾ ਕਰਕੇ ਉਹਦਾ ਉਹਨੂੰ ਧਿਆਉਣਾ ਚਾਹੀਦਾ ਹੈ। ਉਸ ਮੁਰਾਰ ਵਿਕਾਰਾਂ ਨੂੰ ਮਾਰਨ ਵਾਲੇ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ। ਹਰ ਜੋ ਕਿਛ ਕਰੇ ਸੋ ਆਪੇ ਆਪੇ, ਉਹ ਪੂਛ ਨਾ ਕਿਸੇ ਕਰੇ ਵਿਚਾਰ। ਕਿਉਂਕਿ ਉਹ ਏਡਾ ਬੇਪਰਵਾਹ ਆਪ ਵੀ ਇੰਨਾ ਹੈ ਕਿ ਜੋ ਕੁਝ ਉਹ ਕਰਦਾ ਆਪਣੀ ਬਸ ਮੌਜ ਵਿਚ ਆਪ ਹੀ ਕਰਦਾ, ਕਦੀ ਕਿਸੇ ਤੋਂ ਸਲਾਹ ਨਹੀਂ ਲੈਂਦਾ, ਕਿਸੇ ਨਾਲ ਗੱਲਬਾਤ ਨਹੀਂ ਕਰਦਾ ਵੀ ਆਹ ਕੰਮ ਇਸ ਤਰ੍ਹਾਂ ਕਰ ਦਈਏ, ਬਸ ਆਪ ਫੈਸਲਾ ਦੇ ਦਿੰਦਾ। ਨਾਨਕ ਸੋ ਪ੍ਰਭ ਸਦਾ ਧਿਆਈਐ, ਜਿਨ ਮੇਲਿਆ ਸਤਿਗੁਰ ਕਿਰਪਾ ਧਾਰ। ਇਸ ਕਰਕੇ ਨਾਨਕ ਪਾਤਸ਼ਾਹ ਜੀ ਚੌਥੇ ਸਰੂਪ ਦੇ ਵਿਚ ਫੁਰਮਾ ਰਹੇ ਹਨ ਕਿ ਐਸੇ ਪ੍ਰਭੂ ਨੂੰ ਸਦਾ ਧਿਆਉਣਾ ਚਾਹੀਦਾ ਹੈ, ਜਿਸ ਦੀ ਕਿਰਪਾ ਦੇ ਨਾਲ ਜਿਨ ਮੇਲਿਆ ਸਤਿਗੁਰ ਕਿਰਪਾ ਧਾਰ। ਮਹਾਰਾਜ ਕਹਿੰਦੇ ਜਿਸ ਦੀ ਕਿਰਪਾ ਦੇ ਨਾਲ ਸਤਿਗੁਰੂ ਦੇ ਨਾਲ ਮਿਲਾਪ ਹੋਇਆ ਸ਼ਬਦ ਰੂਪ ਦੇ ਵਿਚ। ਭੈਰੋ ਮਹੱਲਾ ਚੌਥਾ, ਤੇ ਸਾਧੂ ਹਰ ਮੇਲੋ ਸਵਾਮੀ, ਜਿਨ ਜਪਿਆ ਗਤ ਹੋਏ ਹਮਾਰੀ। ਬੇਨਤੀ ਦੇ ਰੂਪ ਵਿਚ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ, ਹੇ ਸੱਚੇ ਪਾਤਸ਼ਾਹ, ਐਸੇ ਸਾਧੂ ਜਨ ਗੁਰਮੁਖ ਦਾਸ ਨੂੰ ਮੇਲੋ ਮਿਲਾ ਦਿਓ, ਜਿਨ੍ਹਾਂ ਦੇ ਰਾਹੀਂ ਜਿਨ੍ਹਾਂ ਦੀ ਸੰਗਤ ਕਰਕੇ ਨਾਮ ਜਪਿਆਂ ਉੱਚੀ ਅਵਸਥਾ ਸਾਡੀ ਬਣ ਸਕਦੀ ਹੈ। ਤਿਨਕਾ ਦਰਸ ਦੇਖ ਮਨ ਬਿਗਸੈ, ਖਿਨ ਖਿਨ ਤਿਨਕੋ ਹਉ ਬਲਿਹਾਰੀ। ਐਸੇ ਗੁਰਮੁਖਾਂ ਦਾ ਮਨ ਵੇਖ ਕੇ, ਦਰਸ਼ਨ ਵੇਖ ਕੇ ਮੇਰਾ ਮਨ ਖਿੜ ਜਾਂਦਾ ਹੈ, ਜਿਹੜੇ ਖਿਨ ਖਿਨ ਤਿਨਕੋ ਹਉ ਬਲਿਹਾਰੀ, ਜੇ ਉਨ੍ਹਾਂ ਤੋਂ ਇੱਕ ਖਿਨ ਖਿਨ ਬਾਅਦ ਕੁਰਬਾਨ ਜਾਈਏ, ਇਸ ਤਰ੍ਹਾਂ ਦੀ ਉਨ੍ਹਾਂ ਦੇ ਨਾਲ ਪ੍ਰੀਤੀ ਬਣ ਜਾਂਦੀ ਹੈ ਜਿਹੜੇ ਨਾਮ ਜਪਦੇ ਹਨ। ਹਰ ਹਿਰਦੈ ਜਪ ਨਾਮ ਮੁਰਾਰੀ। ਮਹਾਰਾਜ ਕਹਿੰਦੇ ਹਨ ਕਿ ਇਸ ਤਰ੍ਹਾਂ ਹਰ ਹਿਰਦੈ ਜਪ ਨਾਮ ਮੁਰਾਰੀ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿਚ ਨਾਮ ਜਪਿਆ, ਇਹ ਉਪਰ ਵਾਲੀਆਂ ਪੰਕਤੀਆਂ ਉਨ੍ਹਾਂ ਗੁਰਮੁਖਾਂ ਦੀ ਅਵਸਥਾ ਦਾ ਬਿਆਨ ਕਰ ਰਹੀਆਂ ਹਨ। ਹਿਰਦੇ ਦੇ ਤਲ ਤੇ ਨਾਮ ਜਪਿਆ ਉਨ੍ਹਾਂ ਨੇ ਮੁਰਾਰ ਵਾਹਿਗੁਰੂ ਦਾ, ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ, ਹਮ ਦਾਸਨ ਦਾਸ ਕੀ ਜੈ ਪਨਿਹਾਰੀ। ਆਪ ਜੀ ਕਿਰਪਾ ਕਰੋ ਹੇ ਜਗਤ ਦੇ ਪਿਤਾ ਸੁਆਮੀ ਵਾਹਿਗੁਰੂ ਜੀਓ, ਐਸੇ ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਨਾਮ ਜਪਿਆ ਉਨ੍ਹਾਂ ਦੇ ਦਾਸਾਂ ਦੇ ਦਾਸ ਤੇ ਪਨਿਹਾਰੀ ਸੇਵਾਦਾਰ ਪਾਣੀ ਢੋਣ ਵਾਲੇ ਬਣ ਜਾਈਏ, ਰਹਾਉ ਵਿਸ਼ਰਾਮ ਦੇ ਕੇ। ਕਹਿੰਦੇ ਹਨ ਤਿੰਨ ਮਤ ਉਤਮ ਤਿੰਨ ਪਤ ਉਤਮ, ਜਿਨ ਹਿਰਦੈ ਵਸਿਆ ਬਨਵਾਰੀ। ਉਨ੍ਹਾਂ ਦੀ ਜਿਹੜੀ ਵਿਵੇਕ ਹੈ, ਮਤ, ਉਹ ਬੜੀ ਉੱਚੀ ਹੈ, ਉੱਤਮ ਹੈ, ਮਹਾਨ ਹੈ। ਉਨ੍ਹਾਂ ਦੀ ਇੱਜ਼ਤ ਬੜੀ ਵੱਡੀ ਹੈ, ਮਹਾਨ ਹੈ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਬਨਸਪਤੀ ਦਾ ਮਾਲਕ, ਧਰਤੀ ਦਾ ਮਾਲਕ ਵਾਹਿਗੁਰੂ ਵਸਿਆ ਹੋਇਆ। ਤਿੰਨ ਕੀ ਸੇਵਾ ਲਾਏ ਹਰ ਸੁਆਮੀ, ਜਿਨ ਸਿਮਰਤ ਗਤ ਹੋਏ ਹਮਾਰੀ। ਉਨ੍ਹਾਂ ਦੀ ਸੇਵਾ ਵੀ ਸੱਚੇ ਪਾਤਸ਼ਾਹ ਜੀ ਲਾ ਦਿਓ, ਐਸੇ ਬਿਰਲੇ ਗੁਰਮੁਖ ਉਨ੍ਹਾਂ ਦੇ ਦਰਸ਼ਨ ਬਖਸ਼ੋ, ਜਿਨ੍ਹਾਂ ਦੇ ਰਾਹੀਂ ਸਿਮਰਤ ਕੀਤਿਆਂ ਜਾਂ ਉਨ੍ਹਾਂ ਨੂੰ ਯਾਦ ਕੀਤਿਆਂ ਸਾਡੀ ਉੱਚੀ ਅਵਸਥਾ ਬਣਦੀ ਹੈ। ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ ਦਰਗਹਿ ਕਾਢੇ ਮਾਰੀ। ਜਿਨ੍ਹਾਂ ਨੇ ਐਸਾ ਸਤਿਗੁਰੂ ਸਾਧ ਸਰੂਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਬਾਣੀ ਨੂੰ ਜਿਨ੍ਹਾਂ ਨੇ ਜਪਿਆ ਸਤਿਗੁਰੂ ਦਸ ਪਾਤਸ਼ਾਹ ਸਰੂਪ ਪ੍ਰਾਪਤ ਕੀਤਾ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ, ਮਹਾਰਾਜ ਕਹਿੰਦੇ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ, ਜਿਨ੍ਹਾਂ ਨੇ ਨਹੀਂ ਪ੍ਰਾਪਤ ਕੀਤਾ ਤੇ ਹਰ ਦਰਗਾਹ ਕਾਢੇ ਮਾਰੀ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿਚੋਂ ਮਾਰ ਕੇ ਕੱਢੇ ਜਾਂਦੇ, ਬਾਹਰ ਕੱਢ ਦਿੱਤੇ ਜਾਂਦੇ ਹਨ। ਤੇ ਨਰ ਨਿੰਦਕ ਸੋਭ ਨਾ ਪਾਵੈ, ਤਿੰਨ ਨੱਕ ਕਾਟੇ ਸਿਰਜਣਹਾਰੀ। ਸਿਰਜਣਹਾਰ ਨੇ ਉਹਨਾਂ ਨੂੰ ਉਹਨਾਂ ਦੇ ਨੱਕ ਵੱਢ ਦਿੱਤੇ, ਭਾਵ ਸਤਿਕਾਰ ਨਹੀਂ ਮਿਲਿਆ ਉਹਨਾਂ ਨੂੰ। ਐਸੇ ਜਿਹੜੇ ਨਿੰਦਕ ਹਨ ਸੋਭਾ ਨਹੀਂ ਪ੍ਰਾਪਤ ਕਰਦੇ। ਨਿੰਦਕ ਗੁਰੂ ਕੇ ਔਰ ਗੁਰੂ ਦੇ ਦੱਸੇ ਮਾਰਗ ਦੀ ਨਿੰਦਿਆ ਕਰਨ ਵਾਲੇ ਬੇਪੱਤ ਹੋਏ ਹਨ। ਵਾਹਿਗੁਰੂ ਦੀ ਦਰਗਾਹ ਦੇ ਵਿਚ ਹਰ ਆਪ ਬੁਲਾਵੈ ਆਪੇ ਬੋਲੈ, ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ। ਜੇ ਉਪਰਲੀ ਉੱਚੀ ਨਜ਼ਰ ਨਾਲ ਵੇਖੀਏ ਤੇ ਆਪ ਹੀ ਵਾਹਿਗੁਰੂ ਆਪਣੇ ਸਾਧੂ ਜਨਾਂ ਦੇ ਤੋਂ ਬੋਲ ਬੁਲਾਉਂਦਾ ਹੈ ਔਰ ਆਪ ਹੀ ਬੋਲਦਾ ਹੈ ਉਨ੍ਹਾਂ ਵਿਚ ਸੱਚ ਸਰੂਪ ਬਣ ਕੇ। ਐਸਾ ਮਾਇਆ ਦੀ ਪ੍ਰਭਾਵ ਤੋਂ ਉੱਚਾ ਆਕਾਰ ਰਹਿਤ ਔਰ ਨਿਰਾਹਾਰੀ ਆਹਾਰ ਰਹਿਤ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਵਰਤ ਰਹੇ ਹਨ ਸਾਰੇ ਥਾਵਾਂ ਤੇ। ਹਰ ਜਿਸ ਤੂੰ ਮਿਲ ਹੈ ਸੋ ਤੁਧ ਮਿਲ ਸੀ, ਜਨ ਨਾਨਕ ਕਿਆ ਇਹ ਜੰਤ ਵਿਚਾਰੀ। ਮਹਾਰਾਜ ਕਹਿੰਦੇ ਜਿਸ ਨੂੰ ਆਪ ਤੁਸੀਂ ਆਪ ਹੀ ਮਿਲਦੇ ਹੋ, ਆਪ ਹੀ ਕਿਰਪਾ ਕਰਕੇ ਖਿੱਚ ਲੈਂਦੇ ਹੋ ਆਪਣੇ ਵੱਲ, ਉਹ ਹੀ ਮਿਲ ਸਕਦਾ ਆਪ ਜੀ ਨੂੰ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਜੰਤ ਵਿਚਾਰੇ ਕੀ ਯਤਨ ਕਰ ਸਕਦੇ ਹਨ, ਇਹਨਾਂ ਦੇ ਹੱਥ ਵਿਚ ਕੁਝ ਨਹੀਂ ਹੈ। ਭੈਰੋ ਮਹੱਲਾ ਚੌਥਾ, ਸਤ ਸੰਗਤ ਸਾਈ ਹਰ ਤੇਰੀ, ਜਿਤ ਹਰ ਕੀਰਤ ਹਰ ਸੁਣਨੇ। ਮਹਾਰਾਜ ਕਹਿੰਦੇ ਤੇਰੀ ਸਤ ਸੰਗਤ ਕਿਹੜੀ ਹੈ, ਤੇਰੇ ਸਤਸੰਗੀ ਕੌਣ ਹਨ ਮਹਾਰਾਜ, ਤੇਰੇ ਸੰਤ ਜਨ ਕੌਣ ਹਨ। ਕਹਿੰਦੇ ਉਨ੍ਹਾਂ ਦੀ ਨਿਸ਼ਾਨੀ ਹੈ ਜਿਨ੍ਹਾਂ ਦੇ ਕੋਲ ਜਾ ਕੇ ਹਰੀ ਦਾ ਜਸ ਕੰਨਾਂ ਦੇ ਵਿਚ ਪੈਂਦਾ, ਉਹ ਵਾਹਿਗੁਰੂ ਦੀ ਗੱਲ ਕਰਦੇ, ਉਨ੍ਹਾਂ ਕੋਲੋਂ ਅਕਾਲ ਪੁਰਖ ਦੀ ਗੱਲ ਸੁਣਨ ਨੂੰ ਮਿਲਦੀ ਹੈ। ਜਿਨ ਹਰ ਨਾਮ ਸੁਣਿਆ ਮਨ ਭੀਨਾ, ਤਿੰਨ ਹਮ ਸਰੇਵ ਹੈ ਨਿਤ ਚਰਣੇ। ਜਿਨ੍ਹਾਂ ਦੇ ਕੋਲੋਂ ਹਰੀ ਦਾ ਨਾਮ ਸੁਣਿਆ ਭਾਵ ਵਾਹਿਗੁਰੂ ਦੀ ਉਸਤਤ ਸੁਣਿਆ ਮਨ ਭਿੱਜ ਜਾਂਦਾ ਹੈ, ਮਨ ਟਿਕ ਜਾਂਦਾ ਹੈ। ਅਸੀਂ ਉਨ੍ਹਾਂ ਦੇ ਨਿਤ ਚਰਨ ਜਿਹੜੇ ਉਨ੍ਹਾਂ ਦੀ ਸੇਵਾ ਕਰੀਏ, ਐਸੀ ਕੋਈ ਅਵਸਥਾ ਬਣ ਜਾਏ। ਜਗ ਜੀਵਨ ਹਰ ਧਿਆਏ ਤਰਨੇ, ਐਸੇ ਗੁਰਮੁਖਾਂ ਦੀ ਸੰਗਤ ਦੇ ਵਿਚ ਜਗ ਜੀਵਨ ਵਾਹਿਗੁਰੂ ਉਹਦਾ ਨਾਮ ਦਾ ਧਿਆਨ ਕਰਕੇ ਤਰਨੇ ਤਰ ਜਾਈਦਾ ਹੈ। ਅਨੇਕ ਅਸੰਖ ਨਾਮ ਹਰ ਤੇਰੇ, ਹੇ ਵਾਹਿਗੁਰੂ ਆਪ ਜੀ ਦੇ ਨਾਮ ਬੇਅੰਤ ਅਸੰਖ ਹਨ, ਨਾ ਜਾਹੀ ਜਿਹਵਾ ਇਤ ਗਣਨੇ ਰਹਾਉ। ਤੇ ਮਹਾਰਾਜ ਕਹਿੰਦੇ ਇੰਨੇ ਆਪ ਜੀ ਦੇ ਨਾਮ ਹਨ, ਗਿਣੇ ਨਹੀਂ ਜਾ ਸਕਦੇ, ਇਸ ਜੀਵ ਤੋਂ ਜਪੇ ਨਹੀਂ ਜਾ ਸਕਦੇ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਗੁਰਸਿੱਖ ਹਰ ਬੋਲੋ ਹਰ ਗਾਵੋ, ਲੇ ਗੁਰਮਤ ਹਰ ਜਪਣੇ। ਇਸ ਕਰਕੇ ਹੇ ਗੁਰੂ ਕੇ ਸਿੱਖੋ, ਹਰੀ ਦਾ ਨਾਮ ਬੋਲੋ, ਵਾਹਿਗੁਰੂ ਦਾ ਨਾਮ ਗਾਵੋ, ਗੁਰੂ ਦੀ ਮਤ ਲੈ ਕੇ ਨਾਮ ਨੂੰ ਜਪੋ। ਭਾਵ ਪੰਜ ਪਿਆਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਕੇ ਨਾਮ ਜਪੋ। ਜੋ ਉਪਦੇਸ਼ ਸੁਣੇ ਗੁਰ ਕੇਰਾ, ਸੋ ਜਨ ਪਾਵੇ ਹਰ ਸੁਖ ਘਣੇ। ਕਿਉਂਕਿ ਜਿਹੜਾ ਗੁਰੂ ਸਾਹਿਬ ਦਾ ਉਪਦੇਸ਼ ਬਾਣੀ ਦੇ ਵਿਚੋਂ ਸਰਵਣ ਕਰਦਾ ਸੁਣਦਾ ਹੈ, ਉਹ ਜਨ ਉਹ ਗੁਰਮੁਖ ਬਹੁਤ ਵੱਡੇ ਸੰਘਣੇ ਸੁਖਾਂ ਨੂੰ ਪ੍ਰਾਪਤ ਕਰ ਲੈਂਦਾ, ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ। ਧਨ ਸੋ ਵੰਸ਼, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਣੇ। ਐਸੇ ਜਿਹੜੇ ਜਨ ਹਨ ਉਹ ਧਨ ਹਨ, ਉਨ੍ਹਾਂ ਦਾ ਵੰਸ਼ ਖਾਨਦਾਨ ਵੀ ਧਨ ਹੈ, ਉਨ੍ਹਾਂ ਦਾ ਪਿਤਾ ਮਾਤਾ ਸਾਰੇ ਧਨਤਾ ਦੇ ਯੋਗ ਹਨ। ਜਿਸ ਮਾਂ ਨੇ ਐਸੇ ਜਨਾਂ ਨੂੰ ਜਨਮ ਦਿੱਤਾ ਹੈ, ਜਿਨ ਸਾਸ ਗਿਰਾਸ ਧਿਆਇਆ ਮੇਰਾ ਹਰ ਹਰ, ਉਥੇ ਸਾਚੀ ਦਰਗਹਿ ਹਰ ਜਨ ਬਣੇ, ਜਿਨ੍ਹਾਂ ਨੇ ਇਕ ਇਕ ਸਵਾਸ ਦੇ ਨਾਲ ਖਾਂਦਿਆਂ ਪੀਂਦਿਆਂ ਵੀ ਅਕਾਲ ਪੁਰਖ ਨੂੰ ਚੇਤੇ ਕੀਤਾ ਹੈ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿਚ ਸੋਹਣੇ ਜਨ ਬਣੇ ਹਨ, ਚੰਗੇ ਹਰੀ ਦੇ ਜਨ ਬਣ ਗਏ ਹਨ। ਹਰ ਹਰ ਅਗਮ ਨਾਮ ਹਰ ਤੇਰੇ ਵਿਚ ਭਗਤਾਂ ਹਰ ਧਰਨੇ। ਇਸ ਤਰ੍ਹਾਂ ਵਾਹਿਗੁਰੂ ਦੇ ਅਗਮ ਅਪਹੁੰਚ ਨਾਮ ਹਰ ਤੇਰੇ, ਐਸੇ ਵੀ ਤੇਰੇ ਨਾਮ ਹਨ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਜਾਣ ਨਹੀਂ ਸਕੀ ਦਾ, ਵਿਚ ਭਗਤਾਂ ਹਰ ਧਰਨੇ। ਔਰ ਭਗਤਾਂ ਦੇ ਵਿਚ ਉਸ ਹਰੀ ਨੇ ਆਪਣਾ ਜਿਹੜਾ ਟਿਕਾਣਾ ਬਣਾਇਆ ਹੋਇਆ, ਉਹ ਭਗਤਾਂ ਦੇ ਹਿਰਦੇ ਦੇ ਵਿਚ ਉਨ੍ਹਾਂ ਨੇ ਧਾਰਨ ਕੀਤਾ ਹੋਇਆ, ਭਗਤਾਂ ਨੂੰ ਆਸਰਾ ਦਿੱਤਾ ਹੋਇਆ ਤੇ ਆਪ ਉਨ੍ਹਾਂ ਦੇ ਹਿਰਦੇ ਵਿਚ ਵਸਦਾ ਹੈ। ਨਾਨਕ ਜਨ ਪਾਇਆ ਮਤ ਗੁਰਮਤ, ਜਪ ਹਰ ਹਰ ਪਾਰ ਪਵਣੇ। ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਨਾਨਕ ਸਰੂਪ ਜੀ ਫਰਮਾਉਂਦੇ ਹਨ ਕਿ ਐਸੇ ਜਨਾਂ ਨੇ ਗੁਰੂ ਦੀ ਮਤ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਜਪਿਆ ਹੈ, ਔਰ ਇਸ ਸੰਸਾਰ ਸਮੁੰਦਰ ਵਿਕਾਰਾਂ ਤੋਂ ਪਾਰ ਪਏ, ਪਾਰ ਪਵਣੇ, ਪਾਰ ਲੰਘ ਗਏ ਹਨ। ਭੈਰੋ ਮਹੱਲਾ ਪੰਜਵਾਂ, ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ। ਭੈਰੋ ਰਾਗ ਵਿਚ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਪਹਿਲੇ ਘਰ ਵਿਚ ਮੰਗਲਾਚਰਨ ਦੇ ਵਿਚ, ਇਕ ਅਕਾਲ ਪੁਰਖ ਜੋ ਸਰਵ ਵਿਆਪਕ ਏਕ ਤੋਂ ਅਨੇਕ ਹੈ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ। ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਵਿੰਦ ਜਨਮਾਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੇ ਲੋਕ ਅਵਤਾਰ ਲੋਕ ਆਏ ਸੀ, ਕ੍ਰਿਸ਼ਨ ਅਵਤਾਰ ਦੇ ਬਾਰੇ ਸ਼ਬਦ ਆਇਆ ਜਿਹਦੇ ਵਿਚ ਗੁਰੂ ਸਾਹਿਬ ਕਹਿੰਦੇ ਵੀ ਜਿਹੜੀ ਪਦਵੀ ਲੈ ਕੇ ਕੋਈ ਆਇਆ ਉਹਨੂੰ ਉਸ ਪਦਵੀ ਤੱਕ ਹੀ ਸੀਮਿਤ ਰੱਖਿਆ ਜਾਏ ਤਾਂ ਠੀਕ ਹੈ। ਠੀਕ ਹੈ, ਉਹ ਅਵਤਾਰ ਨੇ, ਲੋਕ ਉਹਨਾਂ ਦੀ ਉਹਨਾਂ ਨੂੰ ਮੰਨਦੇ ਨੇ, ਜਾਂ ਉਹਨਾਂ ਤੋਂ ਕੋਈ ਉਹਨਾਂ ਨੇ ਗਿਆਨ ਲਿਆ, ਜਾਂ ਉਹਨਾਂ ਦੀ ਆਸਥਾ ਤੇ ਸ਼ਰਧਾ ਹੈ, ਪਰ ਉਹਨਾਂ ਨੂੰ ਤੁਸੀਂ ਉਹ ਅਕਾਲ ਪੁਰਖ ਦੇ ਨਾਲ ਜੋੜ ਕੇ ਕਹਿੰਦੇ ਵੀ ਉਹ ਅਕਾਲ ਪੁਰਖ ਨੇ, ਰੱਬ ਹਨ। ਕਹਿੰਦੇ ਰੱਬ ਨੇ ਫਿਰ ਜੇ ਜਨਮ ਲਿਆ ਤਾਂ ਸਗਲੀ ਥੀਤ ਪਾਸ ਡਰ ਰਾਖੀ, ਕਿਉਂਕਿ ਅਸ਼ਟਮੀ ਨੂੰ ਕ੍ਰਿਸ਼ਨ ਅਵਤਾਰ ਦਾ ਜਨਮ ਹੋਇਆ। ਕਹਿੰਦੇ ਰੱਬ ਨੇ ਜੇ ਉਹ ਰੱਬ ਹੀ ਹੈ, ਪਰਮਾਤਮਾ ਹੈ, ਤਾਂ ਫਿਰ ਬਾਕੀ ਥੀਤ ਮੈਨੇ ਤਿਥੀਆਂ ਜਿਹੜੀਆਂ 15 ਹੁੰਦੀਆਂ ਥਿੱਤਾਂ ਜਿਹੜੀਆਂ, ਉਹ ਅਸ਼ਟਮੀ ਨੂੰ ਜਨਮ ਲਿਆ ਤਾਂ ਬਾਕੀ ਦੀਆਂ ਥਿੱਤਾਂ ਜਿਹੜੀਆਂ ਉਹ ਖਾਲੀ ਰਹਿ ਗਈਆਂ, ਫਿਰ ਉਹਨਾਂ ਵਿਚ ਤਾਂ ਜਨਮ ਲਿਆ ਨਹੀਂ। ਪਰ ਅਕਾਲ ਪੁਰਖ ਤੇ ਸਰਵ ਵਿਆਪਕ ਵਾਹਿਗੁਰੂ ਜਿਹੜਾ ਹੈ, ਉਹ ਤੇ ਨਿਰਾਕਾਰ ਸਰਬ ਥਾਵਾਂ ਤੇ ਹੈ। ਅਸ਼ਟਮ ਥੀਤ ਗੋਬਿੰਦ ਜਨਮਾ ਸੀ, ਇਹ ਕਿਵੇਂ ਦੀਆਂ ਤੁਸੀਂ ਗੱਲਾਂ ਕਰਦੇ ਹੋ ਕਿ ਅਸ਼ਟਮੀ ਵਾਲੇ ਦਿਨ ਰੱਬ ਨੇ ਜਨਮ ਲਿਆ ਸੀ? ਠੀਕ ਹੈ, ਰੱਬ ਦੇ ਅਵਤਾਰ ਹੋ ਸਕਦੇ ਨੇ, ਤਾਂ ਇਹ ਗੁਰੂ ਸਾਹਿਬ ਭੁਲੇਖਾ ਕੱਢ ਰਹੇ ਨੇ ਉਹਨਾਂ ਲੋਕਾਂ ਦਾ। ਭਰਮ ਭੁੱਲੇ ਨਰ ਕਰਤ ਕਚਰਾਇਣ, ਇਸ ਤਰ੍ਹਾਂ ਭਰਮਾਂ ਦੇ ਵਿਚ ਭੁੱਲ ਕੇ ਜਿਹੜੇ ਬੰਦੇ ਹਨ, ਮਹਾਰਾਜ ਕਹਿੰਦੇ ਕੱਚੀਆਂ ਗੱਲਾਂ ਕਰਦੇ ਨੇ, ਏਡੇ ਵੱਡੇ ਪਾਤਸ਼ਾਹ ਨੂੰ ਇਕ ਅਵਤਾਰ ਦੇ ਨਾਲ ਜੋੜ ਦਿੰਦੇ ਹਨ। ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ, ਉਹ ਨਾਰਾਇਣ ਜਿਹੜਾ ਅਕਾਲ ਪੁਰਖ ਹੈ, ਉਹ ਜਨਮ ਮਰਨ ਤੋਂ ਰਹਿਤ, ਜਨਮ ਮਰਨ ਵਿਚ ਨਹੀਂ ਆਉਂਦਾ, ਉਹ ਜੀਵਾਂ ਨੂੰ ਪੈਦਾ ਕਰਦਾ, ਅਵਤਾਰਾਂ ਨੂੰ ਬਣਾਉਂਦਾ। ਇਸ ਤਰ੍ਹਾਂ ਬਣਾਏ ਹੋਏ ਹਨ ਉਹਦੇ, ਆਪ ਉੱਚਾ ਵੱਡਾ ਤੇ ਪਰੇ ਤੋਂ ਪਰੇ ਬੇਅੰਤ ਹੈ। ਕਰ ਪੰਜੀਰ ਖਵਾਇਓ ਚੋਰ, ਫਿਰ ਮੂਰਤੀਆਂ ਬਣਾ ਲਈਆਂ ਤੇ ਪੰਜੀਰੀ ਬਣਾ ਕੇ ਉਹਨਾਂ ਨੂੰ ਖਵਾਇਆ ਹੈ, ਚੋਰ ਚੋਰੀ ਖਵਾਇਆ, ਜਿਵੇਂ ਅੱਗੇ ਪੜਦਾ ਕਰਕੇ ਉਹਨਾਂ ਨੂੰ ਭੋਗ ਲਵਾਇਆ। ਉਹ ਜਨਮ ਨਾ ਮਰੇ ਰੇ ਸਾਕਤ ਢੋਰ, ਹੇ ਰੱਬ ਨੂੰ ਮਨੁੱਖਾ ਜਨਮ ਵਿਚ ਆਇਆ ਹੋਇਆ ਸਮਝ ਕੇ, ਹੇ ਸਾਕਤ ਤੁਸੀਂ ਇਹ ਕਿਹੜਾ ਕੰਮ ਕਰ ਰਹੇ ਹੋ? ਉਹ ਤੇ ਜਨਮ ਨਾ ਜੰਮਦਾ ਨਾ ਮਰਦਾ ਹੈ, ਸਦਾ ਇਕ ਰਸ ਰਹਿੰਦਾ ਹੈ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਤਾੜਨਾ ਕਰ ਰਹੇ ਹਨ, ਸਗਲ ਪਰਾਧ ਦੇਹੇ ਲੋਰੋਨੀ, ਜਿਵੇਂ ਲੋਰੋਨੀ ਦਾ ਅਰਥ ਹੁੰਦਾ ਹੈ ਲੋਰੀ ਦੇਣੀ, ਬੱਚੇ ਨੂੰ ਸਮਾਉਣ ਲੱਗਿਆਂ ਜਿਵੇਂ ਮਾਵਾਂ ਜਿਹੜੀਆਂ ਕੋਈ ਨਾ ਕੋਈ ਆਵਾਜ਼ ਦਿੰਦੀਆਂ, ਭੰਗੂੜਾ ਹਿਲਾਉਂਦੀਆਂ ਨੇ, ਇਸ ਤਰ੍ਹਾਂ ਤੁਸੀਂ ਰੱਬ ਨੂੰ ਕਰ ਰਹੇ ਹੋ। ਇਹ ਤੇ ਬੜਾ ਵੱਡਾ ਅਪਰਾਧ ਹੈ ਵੀ ਰੱਬ ਨੂੰ ਇਕ ਸਿਰਫ ਬੱਚੇ ਵਰਗਾ ਭਾਵ ਪੰਘੂੜੇ ਵਿਚ ਪਾ ਕੇ ਸੋਚ ਰਹੇ ਹੋ ਵੀ ਇਹ ਹੀ ਪਰਮਾਤਮਾ ਹੈ, ਬੜਾ ਵੱਡਾ ਅਪਰਾਧ ਹੈ। ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਉਹ ਮੂੰਹ ਸੜ ਜਾਣਾ ਚਾਹੀਦਾ। ਮਹਾਰਾਜ ਕਹਿੰਦੇ ਜਿਹੜਾ ਕਹਿੰਦਾ ਠਾਕੁਰ ਰੱਬ ਜੋਨ ਵਿਚ ਆਇਆ, ਸਰੀਰ ਵਿਚ ਆਇਆ, ਮਹਾਰਾਜ ਸ਼ਬਦ ਦੀ ਪ੍ਰਧਾਨਤਾ ਦੀ ਗੱਲ ਕਰ ਰਹੇ ਹਨ। ਜਨਮ ਨਾ ਮਰੇ ਨਾ ਆਵੇ ਨਾ ਜਾਏ, ਨਾ ਉਹ ਜਨਮ ਲੈਂਦਾ ਨਾ ਮਰਦਾ ਨਾ ਆਉਂਦਾ ਨਾ ਜਾਂਦਾ ਹੈ, ਸਦਾ ਇਕ ਰਸ ਇਕ ਓਅੰਕਾਰ ਸਰੂਪ ਬਣਿਆ ਰਹਿੰਦਾ। ਤਾਂ ਇੱਥੇ ਫਿਰ ਕਈ ਵਾਰੀ ਸਵਾਲ ਪੈਦਾ ਹੋ ਜਾਂਦਾ ਹੈ ਵੀ ਫਿਰ ਗੁਰੂ ਨੂੰ ਰੱਬ ਕਿਉਂ ਕਿਹਾ ਗਿਆ ਹੈ। ਗੁਰੂ ਪਹਿਲੀ ਗੱਲ ਤਾਂ ਇਹ ਹੈ ਕਿ ਜੋਤ ਨੂੰ ਗੁਰੂ ਕਿਹਾ ਗਿਆ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜਿਹੜੇ ਗੁਰੂ ਨਾਨਕ ਸਾਹਿਬ ਤੇ 10 ਪਾਤਸ਼ੀਆਂ ਦੇ ਸਰੀਰ ਨੇ, ਉਸ ਜੋਤ ਦਾ ਇੱਕ ਸਾਧਨ ਬਣਿਆ, ਸਰੀਰ ਦੇ ਰਾਹੀਂ ਉਪਦੇਸ਼ ਦਿੱਤਾ ਹੈ। ਇਹ ਜਿਹੜੇ ਪਹਿਲੇ ਅਵਤਾਰ ਆਏ ਸੀ, ਇਹਦੇ ਰਾਹੀਂ ਪਰਮਾਤਮਾ ਨੇ ਤਿੰਨਾਂ ਯੁੱਗਾਂ ਦੇ ਵਿੱਚ ਸਿਰਫ ਮਾਣਿਆ, ਪਰ ਗੁਰੂ ਜਿਹੜਾ ਹੈ ਉਹਦੇ ਵਿੱਚ ਪ੍ਰਮਾਣਿਤ ਹੋ ਕੇ ਪਰਮਾਤਮਾ ਪ੍ਰਗਟ ਹੋਇਆ। ਤੁਸੀਂ ਜਦੋਂ ਆਪਾਂ ਸਵਈਏ ਪੜ੍ਹਨੇ ਹੋ, ਕਹਿੰਦੇ ਸਤਿਯੁਗ ਤੈ ਮਾਣਿਓ, ਚਲਿਓ ਬਲ ਬਾਵਨ ਪਾਇਓ, ਤ੍ਰੇਤੈ ਤੈ ਮਾਣਿਓ, ਰਾਮ ਰਘਵੰਸ਼ ਕਹਾਇਓ, ਦੁਆਪਰ ਕਿਸਨ ਮੁਰਾਰ ਕੰਸ ਕਿਰਤਾਰਥ ਕੀਨੋ। ਇਨ੍ਹਾਂ ਤਿੰਨਾਂ ਦੇ ਰਾਹੀਂ ਉਨ੍ਹਾਂ ਨੇ ਕੁਝ ਮਾਣਿਆ, ਪਰਮਾਤਮਾ ਨੇ ਪੈਦਾ ਕੀਤੇ ਉਨ੍ਹਾਂ ਦੇ ਰਾਹੀਂ ਮਾਣਿਆ ਹੈ। ਪਰ ਪ੍ਰਮਾਣ ਜਿਹੜਾ ਹੈ ਇਹ ਮਾਣਿਆ ਹੈ, ਪ੍ਰਮਾਣਿਆ ਨਹੀਂ ਹੈ। ਪ੍ਰਮਾਣਿਆ ਦਾ ਮਤਲਬ ਹੈ ਪ੍ਰਮਾਣਿਤ ਹੋ ਕੇ। ਕਲਯੁਗ ਦੇ ਵਿਚ ਪ੍ਰਮਾਣਿਤ ਹੋਏ ਨੇ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਰੂਪ ਦੇ ਵਿਚ, ਫਿਰ ਵੀ ਸਿੱਖੀ ਦੇ ਵਿਚ ਦੇਹ ਦਾ ਸਤਿਕਾਰ ਸਿਰਫ ਇੰਨਾ ਕੁ ਹੈ ਕਿ ਉਨ੍ਹਾਂ ਰਾਹੀਂ ਅਕਾਲ ਪੁਰਖ ਪ੍ਰਗਟ ਹੋਏ ਸੀ। ਇਹ ਗੱਲ ਕਹੀ ਹੈ ਮਹਾਰਾਜ ਨੇ, ਆਪਣੇ ਆਪ ਨੂੰ ਅਕਾਲ ਪੁਰਖ ਨਹੀਂ ਕਹਾਇਆ, ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਨੇ ਦਾਸ ਸੇਵਕ ਇਹ ਲਿਖਿਆ ਬਾਣੀ ਦੇ ਅੰਦਰ। ਸੋ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਵੀ ਅਕਾਲ ਪੁਰਖ ਜਿਹੜਾ ਹੈ ਉਹ ਬੇਅੰਤ ਵੱਡਾ ਹੈ, ਉਹਨੂੰ ਉਸ ਪਦਵੀ ਤੇ ਰਹਿਣ ਦੇਣਾ ਚਾਹੀਦਾ, ਅਵਤਾਰਾਂ ਨੂੰ ਆਪਣੀ ਸ਼੍ਰੇਣੀ ਵਿਚ ਗਿਣ ਲੈਣਾ ਚਾਹੀਦਾ। ਗੁਰੂ ਦੀ ਆਪਣੀ ਸ਼੍ਰੇਣੀ ਏ, ਗੁਰੂ ਰੱਬ ਦਾ ਪ੍ਰਗਟ ਰੂਪ ਹੈ। ਇਸ ਕਰਕੇ ਕਹਿੰਦੇ ਨਾਨਕ ਕਾ ਪ੍ਰਭ ਰਹਿਓ ਸਮਾਏ, ਜਿਹੜਾ ਨਾਨਕ ਦਾ ਪ੍ਰਭੂ ਹੈ ਨਾ ਗੁਰੂ ਅਰਜਨ ਦੇਵ ਜੀ, ਕਹਿੰਦੇ ਉਹ ਤੇ ਸਾਰੇ ਥਾਵਾਂ ਤੇ ਉਹਦੀ ਜੋਤ ਸਮਾਈ ਹੋਈ ਹੈ। ਭੈਰੋ ਮਹੱਲਾ ਪੰਜਵਾਂ, ਊਠਤ ਸੁਖੀਆ ਬੈਠਤ ਸੁਖੀਆ। ਜਦੋਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਏ, ਰਹਿਮਤ ਵਰਤੀ ਏ, ਸ਼ਬਦ ਨਾਲ ਸੁਰਤ ਮਿਲ ਜਾਂਦੀ ਹੈ, ਤਾਂ ਉਠਦਿਆਂ ਬਹਿੰਦਿਆਂ ਬੜਾ ਸੁਖ ਬੜਾ ਆਨੰਦ ਪੈਦਾ ਹੁੰਦਾ ਹੈ। ਜੀਵਨ ਦਾ ਇਕ ਇਕ ਪਲ ਜਿਹੜਾ ਵੱਡੇ ਆਨੰਦ ਨੂੰ ਪ੍ਰਗਟ ਕਰਦਾ ਹੈ। ਭਉ ਨਹੀਂ ਲਾਗੈ ਜਾਂ ਐਸੇ ਬੁਝੀਆ, ਜਦੋਂ ਇਸ ਅਵਸਥਾ ਨੂੰ ਬੁਝ ਲਈਦਾ ਹੈ, ਜਿਹੜੀ ਨਿਰਲੇਪ ਨਿਰਬਾਣ ਮੁਕਤ ਅਵਸਥਾ ਹੈ, ਉਦੋਂ ਫਿਰ ਕਿਸੇ ਪ੍ਰਕਾਰ ਦਾ ਵੀ ਡਰ ਨਹੀਂ ਲੱਗਦਾ, ਕਿਉਂਕਿ ਰਾਖਾ ਏਕ ਹਮਾਰਾ ਸੁਆਮੀ ਉਸ ਅਵਸਥਾ ਦੇ ਵਿਚ ਪ੍ਰਗਟ ਹੋ ਜਾਂਦਾ ਹੈ ਕਿ ਅਕਾਲ ਪੁਰਖ ਸਾਡੇ ਅੰਗ ਸੰਗ ਸਾਡੀ ਰਾਖੀ ਕਰ ਰਹੇ ਹਨ। ਸਗਲ ਘਟਾਂਕਾ ਅੰਤਰ ਜਾਮੀ ਰਹਾਓ, ਉਹ ਜਿਹੜਾ ਸਾਰਿਆਂ ਦੇ ਮਨਾਂ ਦੀ ਜਾਣਨ ਵਾਲਾ ਅੰਤਰਜਾਮੀ ਵਾਹਿਗੁਰੂ ਇੰਨਾ ਬੇਅੰਤ ਹੈ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਸੋਏ ਅਚਿੰਤਾ ਜਾਗ ਅਚਿੰਤਾ, ਇਹ ਅਵਸਥਾ ਬਣ ਜਾਂਦੀ ਹੈ ਕਿ ਐਸੇ ਗੁਰਮੁਖ ਜਿਹੜੇ ਸੌਂਦੇ ਵੀ ਅਚਿੰਤ ਬੇਪਰਵਾਹ ਰਹਿੰਦੇ ਨੇ, ਤੇ ਜਦੋਂ ਜਾਗਦੇ ਨੇ ਉਦੋਂ ਵੀ ਬੇਪਰਵਾਹ ਉਹਦੀ ਯਾਦ ਵਿਚ ਜੁੜੇ ਰਹਿੰਦੇ ਸਦਾ ਭਾਵ। ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਔਰ ਉਨ੍ਹਾਂ ਨੂੰ ਜਿੱਥੇ ਕਿੱਥੇ ਵਾਹਿਗੁਰੂ ਅਕਾਲ ਪੁਰਖ ਵਰਤਦਾ ਹੋਇਆ ਨਜ਼ਰ ਆ ਜਾਂਦਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਇਹ ਅਵਸਥਾ ਹੈ ਇੱਕ ਕਿ ਜਦੋਂ ਘਰ ਅੰਦਰ ਆਨੰਦ ਦੇ ਵਾਜੇ ਵੱਜਣ ਲੱਗ ਪਏ, ਪ੍ਰਕਾਸ਼ ਹੋ ਗਿਆ ਅੰਤਰਮੁਖੀ ਹੋ ਕੇ, ਤਾਂ ਫਿਰ ਬਾਹਰ ਜਦੋਂ ਨਜ਼ਰ ਮਾਰਦਾ ਬਾਹਰ ਵੀ ਸਾਰੇ ਪਾਸੇ ਆਨੰਦ ਹੀ ਪਸਰ ਜਾਂਦਾ, ਪ੍ਰਗਟ ਹੋ ਜਾਂਦਾ ਹੈ। ਕਹੋ ਨਾਨਕ ਗੁਰਮੰਤਰ ਦ੍ਰਿੜਾਇਆ, ਗੁਰੂ ਅਰਜਨ ਦੇਵ ਪਾਤਸ਼ਾਹ ਨਾਨਕ ਗੁਰਦੇਵ ਜੀ ਪੰਜਵੇਂ ਰੂਪ ਦੇ ਵਿਚ ਕਹਿੰਦੇ ਹਨ, ਇਹ ਅਵਸਥਾ ਗੁਰੂ ਨੇ ਗੁਰਮੰਤਰ ਦੇ ਰਾਹੀਂ ਦ੍ਰਿੜ ਕਰਾਈ ਹੈ, ਗੁਰਬਾਣੀ ਦੇ ਰਾਹੀਂ ਦ੍ਰਿੜ ਕਰਾਈ ਹੈ। ਭੈਰੋ ਮਹੱਲਾ ਪੰਜਵਾਂ, ਵਰਤ ਨਾ ਰਹੋ ਨਾ ਮਹਿਰ ਮਦਾਨਾ। ਇਸ ਸ਼ਬਦ ਦੇ ਅੰਦਰ ਸੱਚੇ ਪਾਤਸ਼ਾਹ ਕੌਮ ਦੇ ਰਚਨਹਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਕਰਨ ਵਾਲੇ ਔਰ ਸਿੱਖ ਕੌਮ ਨੂੰ ਇੱਕ ਕੌਮ ਦਾ ਰੂਪ ਦੇਣ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹ ਇੱਕ ਸਪਸ਼ਟ ਗੱਲ ਕਰਦੇ ਨੇ। ਕਹਿੰਦੇ ਹਿੰਦੂ ਵਰਤ ਰੱਖਦੇ ਨੇ, ਹਿੰਦੂ ਉਹਨਾਂ ਨੂੰ ਵਰਤ ਆਪਣੇ ਰੱਖਣ ਕੋਈ ਹਰਜ ਨਹੀਂ ਸਾਨੂੰ, ਪਰ ਅਸੀਂ ਵਰਤ ਨਹੀਂ ਰੱਖਦੇ, ਨਾ ਅਸੀਂ ਹਿੰਦੂ ਹਾਂ ਔਰ ਨਾ ਮਹਿ ਰਮਦਾਨਾ, ਨਾ ਰਮਜਾਨ ਦੇ ਜਿਹੜੇ ਮਹੀਨੇ ਦੇ ਰੋਜ਼ੇ ਹਨ ਉਹ ਰੋਜ਼ੇ ਮੈਂ ਰੱਖਣਾ, ਨਾ ਮੈਂ ਭਾਵ ਮੁਸਲਮਾਨ ਹਾਂ। ਤਿਸ ਸੇਵੀ ਜੋ ਰੱਖੇ ਨਿਦਾਨਾ, ਮੈਂ ਸਿਰਫ਼ ਉਹਦੀ ਸੇਵਾ ਕਰਨਾ, ਉਹਦਾ ਸਿਮਰਨ ਕਰਨਾ ਉਸ ਵਾਹਿਗੁਰੂ ਦਾ ਜੋ ਬੰਦੇ ਨੂੰ ਅਖੀਰ ਵੇਲੇ ਔਰ ਸਭ ਤੋਂ ਵੱਡਾ ਸਹਾਰਾ ਦੇਣ ਵਾਲਾ ਹੈ ਅਕਾਲ ਪੁਰਖ ਸਵਾਮੀ। ਏਕ ਗੁਸਾਈ ਅਲਹੋ ਮੇਰਾ, ਉਹ ਇੱਕੋ ਹੀ ਇੱਕ ਓਅੰਕਾਰ ਗੁਸਾਈ ਹੈ, ਅੱਲਾਹ ਜਿਹੜਾ ਸਭ ਤੋਂ ਵੱਡਾ ਹੈ, ਪਵਿੱਤਰ ਹੈ, ਪਾਕ ਹੈ, ਉਹ ਮੇਰਾ ਪਰਮਾਤਮਾ ਹੈ। ਹਿੰਦੂ ਤੁਰਕ ਦੁਹਾਂ ਨੇ ਬੇਰਾ ਰਹਾਓ, ਔਰ ਮੈਂ ਹਿੰਦੂ ਅਤੇ ਮੁਸਲਮਾਨ ਦੋਵਾਂ ਦੇ ਨਾਲ ਨਿਬੇੜਾ ਕਰ ਲਿਆ, ਭਾਵ ਦੋਵਾਂ ਤੋਂ ਵੱਖਰਾ ਹੈ ਸਾਡਾ ਜਿਹੜਾ ਮੇਰਾ ਧਰਮ ਹੈ। ਮਹਾਰਾਜ ਕਹਿ ਰਹੇ ਹਨ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਹਜ ਕਾਬੇ ਜਾਉ ਨਾ ਤੀਰਥ ਪੂਜਾ, ਨਾ ਮੈਂ ਹਜ ਤੇ ਕਾਬੇ ਦੇ ਯਾਤਰਾ ਕਰਨ ਵਾਸਤੇ ਜਾਣਾ, ਮੁਸਲਮਾਨਾਂ ਦੇ ਵਿਚ ਇਹ ਯਾਤਰਾ ਹੈ, ਤੇ ਨਾ ਮੈਂ ਹਿੰਦੂ ਮਤ ਦੇ ਤੀਰਥਾਂ ਤੇ ਪੂਜਾ ਕਰਨ ਵਾਸਤੇ ਜਾਣਾ। ਏਕੋ ਸੇਵੀ ਅਵਰ ਨਾ ਦੂਜਾ, ਮੇਰਾ ਪ੍ਰਯੋਜਨ ਇੱਕ ਅਕਾਲ ਪੁਰਖ ਦੀ ਸੇਵਾ ਕਰਨੀ ਹੈ, ਹੋਰ ਕਿਸੇ ਦੀ ਪੂਜਾ ਤੇ ਸੇਵਾ ਮੇਰਾ ਕੋਈ ਪ੍ਰਯੋਜਨ ਨਹੀਂ ਹੈ। ਪੂਜਾ ਕਰੋ ਨਾ ਨਿਵਾਜ ਗੁਜਾਰੋ, ਨਾ ਮੈਂ ਪੂਜਾ ਕਰਨਾ ਤੇ ਨਾ ਮੈਂ ਨਮਾਜ਼ ਪੜ੍ਹਦਾ ਹਾਂ, ਭਾਵ ਹਿੰਦੂ ਅਤੇ ਮੁਸਲਮਾਨਾਂ ਵਾਲੇ ਕਰਮ ਸਾਡੇ ਵਿਚ ਨਹੀਂ। ਗੁਰੂ ਸਾਹਿਬ ਅਲੱਗ ਕੌਮ ਦੀ ਇੱਥੇ ਪਰਿਭਾਸ਼ਾ ਦੇ ਰਹੇ ਨੇ। ਏਕ ਨਿਰੰਕਾਰ ਲੇ ਹਿਰਦੈ ਨਮਸਕਾਰੋ, ਮੈਂ ਇੱਕ ਨਿਰੰਕਾਰ ਅਕਾਲ ਪੁਰਖ ਜੋ ਸ਼ਬਦ ਰੂਪ ਹੈ ਉਹਨੂੰ ਆਪਣੇ ਹਿਰਦੇ ਦੇ ਵਿਚ ਨਮਸਕਾਰ ਕਰ ਲੈਂਦਾ ਹਾਂ। ਨਾ ਹਮ ਹਿੰਦੂ ਨਾ ਮੁਸਲਮਾਨ, ਸਪਸ਼ਟ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਕਿ ਨਾ ਅਸੀਂ ਹਿੰਦੂ ਹਾਂ ਨਾ ਅਸੀਂ ਮੁਸਲਮਾਨ ਹਾਂ। ਇਹ ਮਹਾਰਾਜ ਨੇ ਸਿੱਖ ਮਤ ਜਿਹੜਾ ਅਲੱਗ ਖਾਲਸਾ ਜਿਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਉਹਦੀ ਨੀਂਹ ਰੱਖ ਰਹੇ ਨੇ ਮਹਾਰਾਜ। ਅੱਲਾਹ ਰਾਮ ਕੇ ਪਿੰਡ ਪ੍ਰਾਣ, ਅਸੀਂ ਤਾਂ ਉਹ ਜਿਹੜਾ ਅੱਲਾ ਕਹਿੰਦੇ ਜਿਹਨੂੰ ਇੱਕ ਅਕਾਲ ਪੁਰਖ ਤੇ ਰਾਮ ਹਿੰਦੂ ਕਹਿੰਦੇ ਨੇ, ਅਸੀਂ ਉਹਦੇ ਪਿੰਡ ਪ੍ਰਾਣ, ਭਾਵ ਸਾਡੇ ਪ੍ਰਾਣਾਂ ਦੇ ਵਿਚ ਵਸਿਆ ਹੋਇਆ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਕਹੋ ਕਬੀਰ ਇਹੋ ਕੀਆ ਵਖਾਨਾ, ਗੁਰ ਪੀਰ ਮਿਲ ਖੁਦ ਖਸਮ ਪਛਾਨਾ। ਇਹ ਕਬੀਰ ਜੀ ਦੀ ਪੰਕਤੀ ਹੈ ਤੇ ਇਹਦੇ ਤੋਂ ਪਹਿਲਾਂ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਸਾਰੇ ਉਚਾਰਨ ਕਰ ਰਹੇ ਹਨ। ਪਿੱਛੇ ਕਬੀਰ ਜੀ ਦਾ ਨਾਂ ਲਿਖਿਆ, ਉਹਨਾਂ ਦਾ ਨਾਂ ਉਹਨਾਂ ਨੇ ਲੁਕਾਇਆ ਨਹੀਂ, ਜਿਹੜੀ ਪੰਕਤੀ ਉਹਨਾਂ ਦੀ ਹੈ ਉਹ ਮਹਾਰਾਜ ਨੇ ਉਸੇ ਤਰ੍ਹਾਂ ਲਿਖ ਦਿੱਤੀ ਹੈ ਵੀ ਇਹ ਵਖਿਆਨ ਕਬੀਰ ਜੀ ਨੇ ਵਖਿਆਨ ਕੀਤਾ ਹੈ ਔਰ ਰਲਾ ਕੇ ਲਿਖਿਆ, ਆਪਣੇ ਵਿਚਾਰ ਵਿਚ ਲਿਖੇ ਹਨ। ਗੁਰ ਪੀਰ ਮਿਲ ਖੁਦ ਖਸਮ ਪਛਾਨਾ, ਪੂਰੇ ਗੁਰੂ ਨੂੰ ਮਿਲ ਕੇ ਆਪਣੇ ਆਪੇ ਦੇ ਵਿਚ ਬੈਠੇ ਹੋਏ ਖਸਮ ਵਾਹਿਗੁਰੂ ਨੂੰ ਪਛਾਣ ਲਿਆ ਹੈ ਗੁਰਮੁਖਾਂ ਨੇ। ਭੈਰੋ ਮਹੱਲਾ ਪੰਜਵਾਂ, ਦਸ ਮਿਰਗੀ ਸਹਿਜੇ ਬੰਦ ਆਨੀ। ਦਸ ਮਿਰਗੀ ਇੱਥੇ ਸ਼ਿਕਾਰ ਦਾ ਇੱਕ ਉਦਾਹਰਣ ਵਰਤ ਰਹੇ ਨੇ, ਜਿਵੇਂ ਸ਼ਿਕਾਰੀ ਜਿਹੜੇ ਨੇ ਮਿਰਗ ਤੇ ਮਿਰਗਣੀਆਂ ਬੰਨ ਕੇ ਮਾਰ ਕੇ ਲਿਆਉਂਦੇ ਨੇ। ਮਹਾਰਾਜ ਕਹਿੰਦੇ ਅਸੀਂ ਵੀ ਸ਼ਿਕਾਰ ਕੀਤਾ, ਕਿੱਥੇ ਇਸ ਜੀਵਨ ਦੇ ਵਿਚ ਸਰੀਰ ਦੇ ਅੰਦਰ ਦਸ ਮਿਰਗੀਆਂ ਜਿਹੜੀਆਂ ਗਿਆਨ ਇੰਦਰੀਆਂ ਜਿਹੜੀਆਂ ਹਨ ਭੱਜਦੀਆਂ ਹਨ, ਦੌੜਦੀਆਂ ਹਨ, ਉਹਨਾਂ ਨੂੰ ਗੁਰੂ ਸ਼ਬਦ ਦੇ ਨਾਲ ਬੰਨ ਕੇ ਲੈ ਆਂਦਾ, ਉਹਨਾਂ ਦਾ ਸ਼ਿਕਾਰ ਕਰ ਲਿਆ, ਕਾਬੂ ਕਰ ਲਿਆ ਉਹਨਾਂ ਨੂੰ। ਪਾਂਚ ਮਿਰਗ ਬੇਦੇ ਸ਼ਿਵ ਕੀ ਬਾਨੀ, ਤੇ ਜਿਹੜੇ ਪੰਜ ਵਿਕਾਰ ਪੰਜ ਮਿਰਗ ਹਨ ਉਹਨਾਂ ਨੂੰ ਵਿੰਨ ਸੁੱਟਿਆ, ਕਾਮ ਕ੍ਰੋਧ ਆਦਿਕ ਨੂੰ ਸ਼ਿਵ ਕੀ ਬਾਨੀ, ਪਰਮਾਤਮਾ ਦੇ ਬਾਣਾਂ ਦੇ ਨਾਲ, ਤੀਰਾਂ ਦੇ ਨਾਲ, ਭਾਵ ਪਰਮਾਤਮਾ ਦੀ ਬਾਣੀ ਦੇ ਨਾਲ। ਸੰਤ ਸੰਗ ਲੈ ਚੜਿਓ ਸ਼ਿਕਾਰ, ਤੇ ਸੰਤ ਜਨਾਂ ਦੀ ਸੰਗਤ ਉਹਨਾਂ ਨੂੰ ਨਾਲ ਲੈ ਕੇ ਇਹ ਸ਼ਿਕਾਰ ਕਰਨ ਵਾਸਤੇ ਚੜੇ ਹਾਂ ਅਸੀਂ, ਕਿਉਂਕਿ ਉਹ ਭੇਤੀ ਹਨ, ਇਹ ਸ਼ਿਕਾਰ ਕਰਨ ਦੇ ਜਾਣੂ ਹਨ। ਮ੍ਰਿਗ ਪਕੜੇ ਬਿਨ ਘੋਰ ਹਥਿਆਰ ਰਹਾਓ, ਤੇ ਬਿਨਾਂ ਘੋੜੇ ਤੇ ਹਥਿਆਰਾਂ ਤੋਂ ਇਹ ਮਿਰਗ ਪਕੜ ਲਏ ਹਨ ਜਿਹੜੇ ਵਿਕਾਰ ਅਵਗੁਣ ਹਨ ਜਿਹੜੇ। ਅਖੇਰ ਬਿਰਤ ਬਾਹਰ ਆਇਓ ਧਾਏ। ਇਸ ਅਖੇਰ ਸ਼ਿਕਾਰ ਕਰਨ ਦੀ ਬਿਰਤੀ ਭਾਵ ਇਨ੍ਹਾਂ ਨੂੰ ਮਨ ਨੂੰ ਫੜਨ ਵਾਸਤੇ, ਮਿਰਗ ਨੂੰ ਫੜਨ ਵਾਸਤੇ ਬਾਹਰ ਅਸੀਂ ਬਹੁਤ ਕਹਿੰਦੇ ਜਾ ਕੇ ਫਿਰ ਕੇ ਵੇਖ ਲਿਆ ਹੈ, ਪਰ ਅਖੀਰ ਨੂੰ ਆਪਣੇ ਅੰਤਰਮੁਖੀ ਹੋ ਕੇ ਅੰਦਰ ਜਾ ਕੇ ਵੇਖਿਆ ਵੀ ਕਿੱਥੇ ਲੁਕਾ ਹੋਇਆ ਮਨ ਰੂਪ ਮਿਰਗ ਜਿਹੜਾ। ਅਹੇਰਾ ਪਾਇਓ ਘਰ ਕੈ ਗਾਏ, ਅਖੀਰ ਨੂੰ ਘਰ ਦੇ ਵਿਚ ਸਰੀਰ ਦੇ ਅੰਦਰ ਹੀ ਇਸ ਮਨ ਨੂੰ ਲੱਭਿਆ ਵੀ ਕਿੱਥੇ ਲੁਕਾ ਹੋਇਆ ਇਹ ਸ਼ਿਕਾਰ ਜਿਹੜਾ। ਮ੍ਰਿਗ ਪਕੜੇ ਘਰ ਆਣੇ ਹਾਟ, ਇਹ ਸਾਰੇ ਮਿਰਗ ਸਨ ਨਾ ਜਿਹੜੇ ਅਵਗਣ ਸਨ ਜਿੰਨੇ, ਇਹ ਸਾਰੇ ਫੜ ਕੇ ਲੈ ਆਉਂਦੇ ਮਨ ਨੂੰ ਪਕੜ ਕੇ ਲੈ ਆਉਂਦਾ। ਚੁੱਕ ਚੁੱਕ ਲੈ ਗਏ ਬਾਂਡੇ ਬਾਟ, ਕਹਿਣ ਲੱਗੇ ਉਨ੍ਹਾਂ ਦਾ ਜਿਹੜਾ ਮਾਸ ਸੀ ਉਨ੍ਹਾਂ ਮਿਰਗਾਂ ਦਾ ਉਨ੍ਹਾਂ ਅਵਗਣਾਂ ਦਾ, ਉਹ ਜਿੰਨੇ ਗੁਣ ਸਨ ਗੁਰੂ ਨੇ ਦਿੱਤੇ ਸਨ ਉਹ ਕਹਿੰਦੇ ਥੋੜਾ ਥੋੜਾ ਮਾਸ ਸਾਰੇ ਖਤਮ ਕਰਕੇ ਭਾਵ ਖਾ ਗਏ, ਭਾਵ ਗੁਣਾਂ ਨੇ ਅਵਗੁਣਾਂ ਨੂੰ ਖਤਮ ਕਰ ਦਿੱਤਾ ਹੈ। ਜਿਵੇਂ ਕਾਮ ਦੇ ਥਾਂ ਦੇ ਉੱਤੇ ਪ੍ਰੇਮ ਆ ਗਿਆ ਹੈ, ਕ੍ਰੋਧ ਦੇ ਥਾਂ ਦੇ ਉੱਤੇ ਨਿਮਰਤਾ ਆ ਗਈ, ਉਹਨੇ ਉਹਨੂੰ ਖਤਮ ਕਰ ਦਿੱਤਾ। ਇਸ ਤਰ੍ਹਾਂ ਅਵਗੁਣਾਂ ਨੇ ਸਾਰੇ ਜਿਹੜੇ ਅਵਗੁਣ ਸਨ ਉਨ੍ਹਾਂ ਨੂੰ ਗੁਣਾਂ ਨੇ ਖਤਮ ਕਰਤਾ, ਖਾ ਲਿਆ ਉਨ੍ਹਾਂ ਨੂੰ। ਇਹੋ ਅਹੇਰਾ ਕਿਨੋ ਦਾਨ, ਇਹ ਜਿਹੜਾ ਅਹੇਰਾ ਇਹ ਮਨ ਸੀ ਸ਼ਿਕਾਰ, ਇਹ ਦਾਨ ਭਾਵ ਦਿੱਤਾ ਹੈ ਗੁਰੂ ਨੂੰ ਸੌਂਪ ਦਿੱਤਾ ਹੈ। ਨਾਨਕ ਕਹਿ ਘਰ ਕੇਵਲ ਨਾਮ, ਤੇ ਹੁਣ ਮੇਰੇ ਘਰ ਦੇ ਵਿਚ ਭਾਵ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿਚ ਇਹ ਫੁਰਮਾਨ ਕਰਦਿਆ ਵੀ ਸਾਡੇ ਘਰ ਹੁਣ ਕੇਵਲ ਨਾਮ ਦੀ ਗੂੰਜ ਪੈ ਰਹੀ ਹੈ। ਭੈਰੋ ਮਹੱਲਾ ਪੰਜਵਾਂ, ਜੇ ਸੌ ਲੋਚ ਲੋਚ ਖਾਵਾਇਆ। ਇਸ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਜਿਹਦੇ ਸੁਭਾਅ ਦੇ ਵਿਚ ਇਹ ਹੁੰਦਾ, ਬਹੁਤ ਡੂੰਘੀ ਗੱਲ ਹੈ, ਬਹੁਤ ਲੰਮਾ ਸਮਾਂ ਮੰਗਦੀ ਹੈ, ਜਿਹਦੀ ਸਤਾ ਦੇ ਵਿਚ ਡੂੰਘਾਈ ਦੇ ਵਿਚ ਹੀ ਮਨਮੁਖਤਾ ਪਾਈ ਗਈ ਹੈ ਕਿਸੇ ਤਰੀਕੇ ਦੇ ਨਾਲ, ਉਹਨੂੰ ਕੋਈ ਬਦਲ ਨਹੀਂ ਸਕਦਾ ਜਿੰਨਾ ਚਿਰ ਪਰਮਾਤਮਾ ਤੇ ਗੁਰੂ ਨਾ ਬਦਲੇ। ਭਾਵੇਂ ਕਿੰਨਾ ਜ਼ੋਰ ਲਾ ਲਈ ਉਹਦਾ ਸੁਭਾਅ ਨਹੀਂ ਬਦਲਦਾ। ਜਿਵੇਂ ਨਿੰਮ ਨੂੰ ਆਪਾਂ ਉਹਦੀਆਂ ਜੜਾਂ ਦੇ ਵਿਚ ਗੁੜ ਘੋਲ ਕੇ ਜਾਂ ਖੰਡ ਘੋਲ ਕੇ ਪਾਈ ਜਾਓ, ਨਿੰਮ ਨੇ ਕੌੜੀ ਰਹਿਣਾ। ਫਿਰ ਵੀ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਜੇ ਉਨ੍ਹਾਂ ਨੂੰ ਬਦਲਣਾ ਵੀ ਚਾਹੀਏ ਉਹ ਆਪਣਾ ਸੁਭਾਅ ਨਹੀਂ ਛੱਡਦੇ। ਕਹਿੰਦੇ ਜੇ ਸੌ ਲੋਚ ਲੋਚ ਖਾਵਾਇਆ, ਜੇ ਸੌ ਵਾਰੀ ਭਾਵ ਬੜੀ ਵਾਰੀ ਉਹਦੇ ਸੁਭਾਅ ਨੂੰ ਬਦਲਣ ਵਾਸਤੇ ਕਈ ਕੁਝ ਖਵਾਇਆ, ਕਈ ਕੁਝ ਉਹਦੇ ਤੇ ਉਪਰਾਲੇ ਕੀਤੇ, ਸਾਕਤ ਹਰ ਹਰ ਚੀਤ ਨਾ ਆਇਆ। ਪਰ ਸਾਕਤ ਦੀ ਜਿਹੜੀ ਅੰਦਰ ਥਾਂ ਬਣੀ ਹੋਈ ਸੁਭਾਅ ਪੱਕ ਗਿਆ ਹੈ, ਉਹ ਨਹੀਂ ਛੱਡਦਾ ਆਪਣਾ ਸੁਭਾਅ, ਉਹਨੂੰ ਕਦੀ ਨਾਮ ਵਾਲੇ ਪਾਸੇ ਆਉਂਦਾ ਹੀ ਨਹੀਂ। ਸੰਤ ਜਨਾ ਕੀ ਲਿਹੋ ਮਤੇ, ਬਸ ਇੱਕੋ ਹੀ ਤਰੀਕਾ ਹੈ ਕਿ ਸੰਤ ਜਨਾ ਦੀ ਮਤ ਪ੍ਰਾਪਤ ਕਰੋ, ਉਹਨਾਂ ਤੋਂ ਸਿੱਖਿਆ ਪ੍ਰਾਪਤ ਕਰੋ। ਸਾਧ ਸੰਗ ਪਾਵਹੁ ਪਰਮ ਗਤੇ ਰਹਾਓ, ਇਸ ਤਰ੍ਹਾਂ ਸਾਧ ਸੰਗਤ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿਚ ਪਰਮ ਪਦਵੀ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਲਈਦਾ ਹੈ। ਪਾਥਰ ਕੋ ਬਹੁ ਨੀਰ ਪਵਾਇਆ, ਜਿਵੇਂ ਪੱਥਰ ਦੇ ਉੱਤੇ ਜਿੰਨਾ ਮਰਜ਼ੀ ਪਾਣੀ ਡੋਲੀ ਜਾਓ, ਨਹਿ ਭੀਗੈ ਅਧਿਕ ਸੂਕ ਆਇਆ, ਉਹ ਭਿੱਜਦਾ ਨਹੀਂ ਸਗੋਂ ਹੋਰ ਜ਼ਿਆਦਾ ਸੁੱਕੀ ਜਾਂਦਾ ਹੈ। ਖੱਟ ਸ਼ਾਸਤਰ ਮੂਰਖ ਹੈ ਸੁਣਾਇਆ, ਜੇ ਛੇ ਸ਼ਾਸਤਰ ਕਿਸੇ ਮੂਰਖ ਮਨੁੱਖ ਨੂੰ ਸੁਣਾਏ ਜਾਣ, ਜੈਸੇ ਦਹਿਦ ਇਸ ਪਵਨ ਝੁਲਾਇਆ, ਉਹਦੇ ਕੋਲੋਂ ਇਸ ਤਰ੍ਹਾਂ ਦੀ ਲੰਘ ਜਾਂਦਾ ਜਿਵੇਂ ਹਵਾ ਜਿਹੜੀ ਹੈ ਉਹ ਚੱਲਦੀ ਹੈ, ਭਾਵ ਉਹ ਸੁਣਦਾ ਹੀ ਨਹੀਂ ਉਹਨੂੰ। ਜਿਵੇਂ ਆਪਾਂ ਕੀਰਤਨ ਕਥਾ ਹੁੰਦੀ ਰਹਿੰਦੀ ਏ, ਬਸ ਕੋਲੋਂ ਲੰਘੀ ਜਾਂਦੀਆਂ ਗੱਲਾਂ ਸਾਰੀਆਂ, ਆਪਾਂ ਉਹਨੂੰ ਸਰਵਣ ਨਹੀਂ ਕਰਦੇ, ਇਹ ਉਹ ਹਾਲਾਤ ਹੈ। ਬਿਨ ਕਣ ਖਲਹਾਣ ਜੈਸੇ ਗਾਹਣ ਪਾਇਆ, ਜਿਵੇਂ ਖਲਹਾਣ ਕਹਿੰਦੇ ਨੇ ਜਿਵੇਂ ਪਹਿਲੇ ਸਮੇਂ ਦੇ ਵਿਚ ਜਦੋਂ ਝੋਨਾ ਜਾਂ ਕਣਕ ਪੱਕਦੀ ਸੀ ਤੇ ਸਾਰੀ ਵੱਢ ਕੇ ਇੱਕ ਥਾਂ ਦੇ ਢੇਰ ਲਾ ਲੈਂਦੇ ਸੀ, ਫਿਰ ਉਦੋਂ ਕੰਬਾਈਨਾਂ ਮਸ਼ੀਨਾਂ ਨਹੀਂ ਸਨ ਹੁੰਦੀਆਂ, ਉਹ ਬਲਦਾਂ ਦੇ ਨਾਲ ਉਹਨੂੰ ਗਾਇਆ ਜਾਂਦਾ ਸੀ, ਉਹਦੇ ਉੱਤੇ ਉੱਤੇ ਬਲਦ ਤੋਰ ਕੇ ਉਹਨੂੰ ਕਹਿੰਦੇ ਗਾਹਣ ਪਾਉਣਾ। ਤਾਂ ਇੱਥੇ ਮਹਾਰਾਜ ਉਦਾਹਰਨ ਦਿੰਦੇ ਹਨ, ਕਹਿੰਦੇ ਸਾਕਤ ਦੇ ਨਾਲ ਇਸ ਤਰ੍ਹਾਂ ਸਿਰਖ ਪਾਉਣਾ ਇਸੇ ਤਰ੍ਹਾਂ ਹੀ ਹੈ ਜਿਵੇਂ ਉੱਥੇ ਕਣਕ ਹੋਵੇ ਤੇ ਉਹਨੂੰ ਸਿੱਟੇ ਲੱਗੇ ਨਾ ਹੋਣ, ਤੇ ਕੋਈ ਬੰਦਾ ਉਹਨੂੰ ਗਾਈ ਜਾਏ, ਉਹਦੇ ਚੋਂ ਦਾਣੇ ਕਿੱਥੋਂ ਨਿਕਲਦੇ ਨੇ। ਤਿਉਂ ਸਾਕਤ ਤੇ ਕੋ ਨਾ ਬਰਸਾਇਆ। ਇਸ ਤਰ੍ਹਾਂ ਸਾਕਤ ਜਿਹੜਾ ਹੈ ਉਹਦੇ ਤੋਂ ਕੋਈ ਬਰਸਾਇਆ ਭਾਵ ਕੋਈ ਉਹਦੇ ਤੋਂ ਕੋਈ ਖੁਸ਼ ਨਹੀਂ ਹੋਇਆ, ਉਹਦੇ ਤੋਂ ਕੁਝ ਖੱਟਿਆ ਨਹੀਂ ਭਾਵ ਉਹਦੇ ਤੇ ਮਿਹਨਤ ਕਰਨ ਦਾ ਫਾਇਦਾ ਕੋਈ ਨਹੀਂ ਹੋਇਆ। ਉਸ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਰਿਹਾ। ਤਿਤ ਹੀ ਲਾਗਾ ਜਿਤ ਕੋ ਲਾਇਆ। ਇਹਦੇ ਵਿਚ ਹੁਣ ਮਹਾਰਾਜ ਕਈ ਸ਼ਬਦ ਉਚਾਰਦੇ ਜਿਹਦੇ ਵਿਚ ਸਾਕਤ ਦੀ ਬਿਰਤੀ ਦਾ ਨਾਂ ਲੈਣਗੇ, ਪਰ ਬਾਅਦ ਵਿਚ ਫਿਰ ਉੱਚੀ ਅਵਸਥਾ ਵਿਚ ਜਾ ਕੇ ਕਹਿੰਦੇ ਜਿੱਧਰ ਤੂੰ ਲਾਇਆ ਉਧਰ ਹੀ ਲੱਗੇ ਹੋਏ ਹਨ ਇਹ ਸਾਕਤ ਵੀ। ਕਹੋ ਨਾਨਕ ਪ੍ਰਭ ਬਣਤ ਬਣਾਇਆ। ਗਰੀਬ ਨਵਾਜ ਪੰਜਵੇਂ ਨਾਨਕ ਗੁਰਦੇਵ ਜੀ ਫਰਮਾਉਂਦੇ ਹਨ ਕਿ ਇਹ ਬਣਤ ਆਪ ਜੀ ਨੇ ਬਣਾਈ ਹੋਈ ਹੈ, ਤੇ ਨਾਲ ਇਹਨੂੰ ਰਹਾਉ ਦੀ ਤੁਕ ਪੜ ਲੈਣੀ ਹੈ ਵੀ ਇਹਨਾਂ ਦਾ ਉਧਾਰ ਕਿਵੇਂ ਹੋ ਸਕਦਾ। ਸੰਤ ਜਨਾ ਕੀ ਲਿਹੋ ਮਤੇ, ਸਾਧ ਸੰਗ ਪਾਵੋ ਪਰਮ ਗਤੇ ਰਹਾਉ। ਭੈਰੋ ਮਹੱਲਾ ਪੰਜਵਾਂ, ਜੀਓ ਪ੍ਰਾਣ ਜਿਨ ਰਚਿਓ ਸਰੀਰ। ਐਸਾ ਵਾਹਿਗੁਰੂ ਜਿਨੇ ਪ੍ਰਾਣ ਜਿੰਦ ਤੇ ਸਰੀਰ ਦੀ ਰਚਨਾ ਕਰਕੇ ਬੜਾ ਸੋਹਣਾ ਸਰੀਰ ਬਖਸ਼ਿਸ਼ ਕਰ ਦਿੱਤਾ। ਜਿਨ੍ਹਾਂ ਉਪਾਏ ਤਿਸ ਕੋ ਪੀਰ। ਤੇ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਓਟ ਰਹਿੰਦੀ ਅਕਾਲ ਪੁਰਖ ਵਾਹਿਗੁਰੂ ਦੀ। ਉਹ ਇਸ ਤਰ੍ਹਾਂ ਜ਼ਿੰਦਗੀ ਦੇ ਵਿਚ ਆਨੰਦ ਲੈਂਦੇ ਹਨ ਕਿ ਜਿਨ੍ਹੇ ਇਹ ਪੈਦਾ ਕੀਤੇ ਨੇ ਸਰੀਰ ਤੇ ਜਿੰਦ ਆਦਿਕ, ਇਹਦਾ ਦੁੱਖ ਦਰਦ ਵੀ ਉਹਨੂੰ ਆਪ ਹੀ ਪਤਾ ਵੀ ਕੀ ਇਹਦਾ ਦੁੱਖ ਦਰਦ ਹੈ। ਗੁਰ ਗੋਬਿੰਦ ਜੀ ਕੈ ਕਾਮ। ਇਹ ਗੁਰੂ ਗੋਬਿੰਦ ਰੂਪ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ, ਉਹ ਜਿੰਦ ਦੇ ਕੰਮ ਆਉਣ ਵਾਲਾ ਹੈ, ਸਹਾਰਾ ਹੈ। ਹਲਤ ਪਲਤ ਜਾਂ ਕੀ ਸਦ ਸ਼ਾਮ ਰਹਾਓ। ਇੱਥੇ ਲੋਕ ਵਿਚ ਤੇ ਪਰਲੋਕ ਵਿਚ ਉਹ ਛਾਂ ਕਰਦਾ, ਜਿਹੜਾ ਉਹਦੇ ਨਾਲ ਪ੍ਰੇਮ ਪਾਉਂਦਾ ਉਹਦੇ ਨਾਲ ਨਿਭਦਾ ਲੋਕ ਪਰਲੋਕ ਦੇ ਵਿਚ ਵਿਸ਼ਰਾਮ ਦੇ ਕੇ। ਮਹਾਰਾਜ ਕਹਿੰਦੇ ਹਨ ਪ੍ਰਭ ਆਰਾਧਨ ਨਿਰਮਲ ਰੀਤ। ਮਹਾਰਾਜ ਕਹਿੰਦੇ ਪ੍ਰਭੂ ਦਾ ਆਰਾਧਨਾ ਕਰਨਾ, ਪ੍ਰਭੂ ਦਾ ਨਾਮ ਜਪਣਾ, ਇਹ ਬੜੀ ਨਿਰਮਲ ਸ਼ੁੱਧ ਪਵਿੱਤਰ ਰੀਤ ਹੈ, ਇਹ ਸ਼ੁੱਧ ਰੀਤ ਹੈ। ਸਾਧ ਸੰਗ ਬਿਨਸੀ ਵਿਪਰੀਤ। ਤੇ ਸਾਧ ਸੰਗਤ ਵਿਚ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਆਰਾਧਿਆ ਹੈ ਉਨ੍ਹਾਂ ਦੀ ਵਿਪਰੀਤ ਭਾਵ ਪੁੱਠੀ ਮਤ ਸੀ ਜਿਹੜੀ ਉਹ ਬਿਣਸ ਗਈ ਹੈ, ਖਤਮ ਹੋ ਗਈ ਤੇ ਚੰਗੀ ਮਤ ਪ੍ਰਗਟ ਹੋ ਗਈ ਹੈ। ਮੀਤ ਹੀਤ ਧਨ ਨਹਿ ਪਾਰਣਾ। ਉਹਨਾਂ ਨੂੰ ਪਤਾ ਲੱਗ ਜਾਂਦਾ ਗੁਰਮੁਖਾਂ ਨੂੰ ਕਿ ਉਥੇ ਪਰਲੋਕ ਦੇ ਵਿਚ ਜਾਂ ਕਿਤੇ ਵੀ ਨਾ ਮਿੱਤਰ ਉਹਨਾਂ ਦਾ ਕੋਈ ਹਿੱਤ ਤੇ ਨਾ ਧਨ। ਇਹ ਪਾਰਣਾ ਪਾਰਣਾ ਮੈਨੇ ਆਸਰਾ, ਇਹਨਾਂ ਦਾ ਕੋਈ ਆਸਰਾ ਨਹੀਂ ਹੁੰਦਾ ਭਾਵ ਇਹ ਸਾਥ ਨਹੀਂ ਦੇ ਸਕਦੇ। ਧਨ ਧਨ ਮੇਰੇ ਨਾਰਾਇਣਾ। ਇਸ ਲਈ ਤੂੰ ਧਨ ਹੈ ਸੱਚੇ ਪਾਤਸ਼ਾਹ ਨਾਰਾਇਣ ਜੀ, ਤੁਸੀਂ ਮੇਰੀ ਸਹਾਇਤਾ ਕਰਨ ਵਾਲੇ ਹੋ ਸਰਬ ਥਾਵਾਂ ਦੇ ਉੱਤੇ। ਨਾਨਕ ਬੋਲੇ ਅੰਮ੍ਰਿਤ ਬਾਣੀ। ਇਸ ਤਰ੍ਹਾਂ ਗਰੀਬ ਨਵਾਜ ਜੀ ਪੰਜਵੇਂ ਨਾਨਕ ਦੇ ਰੂਪ ਦੇ ਵਿਚ ਫੁਰਮਾਨ ਕਰਦੇ ਹਨ ਕਿ ਦਾਸ ਇਹ ਅੰਮ੍ਰਿਤ ਰੂਪ ਬਾਣੀ ਗੁਰਸਿੱਖਾਂ ਨੂੰ ਸੁਣਾ ਰਹੇ ਹਨ। ਏਕ ਬਿਨਾ ਦੂਜਾ ਨਹੀਂ ਜਾਣੀ। ਇੱਕ ਤੋਂ ਬਿਨਾ ਦੂਜਾ ਨਾ ਜਾਣੋ, ਇੱਕ ਹੀ ਜਿੰਦ ਜਾਣ ਦਾ ਸਹਾਰਾ ਹੈ ਜੀਵਨ ਦੇ ਵਿਚ। ਭੈਰੋ ਮਹੱਲਾ ਪੰਜਵਾਂ, ਆਗੈ ਦਇਓ ਪਾਛੈ ਨਾਰਾਇਣ। ਗੁਰਮੁਖ ਦੇ ਜੀਵਨ ਦੇ ਵਿਚ ਸਰਬ ਆਸਰਾ ਜਿਹੜਾ ਸਾਰੇ ਪਾਸੇ ਉਹ ਅਕਾਲ ਪੁਰਖ ਨੂੰ ਵੇਖਦਾ ਹੈ। ਕਹਿੰਦੇ ਜੋ ਆਉਣ ਵਾਲਾ ਸਮਾਂ ਹੈ ਉਥੇ ਦਿਆਲੂ ਪਰਮੇਸ਼ਰ ਨੇ ਸਹਾਇਤਾ ਕਰਨੀ ਹੈ, ਔਰ ਜਿਹੜਾ ਸਮਾਂ ਪਿੱਛੇ ਗੁਜਰਿਆ ਉਦੋਂ ਵੀ ਉਸ ਨਾਰਾਇਣ ਨੇ ਹੀ ਸਹਾਇਤਾ ਕੀਤੀ ਹੈ। ਮਦ ਭਾਗ ਹਰ ਪ੍ਰੇਮ ਰਸਾਇਣ। ਤੇ ਮਦ ਜਿਹੜਾ ਹੁਣ ਸਮਾਂ ਚੱਲ ਰਿਹਾ ਇਸ ਭਾਗ ਦੇ ਵਿਚ ਇਸ ਥਾਂ ਦੇ ਉੱਤੇ ਵੀ ਅਕਾਲ ਪੁਰਖ ਪ੍ਰੇਮ ਰਸਾਇਣ ਰਸਾਂ ਦਾ ਘਰ ਉਹੀ ਟਿਕਾਣਾ ਆਸਰਾ ਹੈ ਗੁਰਮੁਖਾਂ ਦਾ। ਪ੍ਰਭੂ ਹਮਾਰੇ ਸ਼ਾਸਤਰ ਸੌਣ। ਸ਼ਾਸਤਰ ਇੱਕ ਸੌਣ ਨਾਮ ਦਾ ਸ਼ਾਸਤਰ ਹੈ ਜਿਹੜਾ ਜਿਹਦੇ ਵਿਚੋਂ ਮਹੂਰਤ ਕਢਾਉਂਦੇ ਨੇ ਵੀ ਫਲਾਣੇ ਦਿਨਾਂ ਕਰਨਾ ਫਲਾਣੇ ਦਿਨ ਨਹੀਂ ਕਰਨਾ। ਮਹਾਰਾਜ ਕਹਿੰਦੇ ਸਾਨੂੰ ਇਹਨਾਂ ਸੌਣ ਸ਼ਾਸਤਰਾਂ ਦੀ ਕੋਈ ਲੋੜ ਨਹੀਂ ਹੈ, ਭਾਵੇਂ ਕਿ ਆਪਣੇ ਸਿੱਖ ਵੀ ਇਹ ਦਿਨ ਕਢਾਉਂਦੇ ਫਿਰਦੇ ਪੰਡਤਾਂ ਤੋਂ ਜਾ ਕੇ। ਕਰਾਉਣਾ ਵਿਆਹ ਹੈ ਤੇ ਲਾਵਾਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਲੈਣੀਆਂ ਨੇ ਜਿਹਦੇ ਵਿਚ ਲਿਖਿਆ ਹੋਇਆ ਪ੍ਰਭੂ ਹਮਾਰੇ ਸ਼ਾਸਤਰ ਸੌਣ। ਤੇ ਦਿਨ ਕਢਾਉਣਾ ਪੰਡਿਤ ਜੀ ਤੋਂ, ਭਾਵੇਂ ਜਿਹੜੇ ਮਰਜ਼ੀ ਦਿਨ ਕੱਢ ਦੇਣ ਸਾਰੇ, ਭਾਵੇਂ ਸਾਰਿਆਂ ਨੂੰ ਇੱਕੋ ਦਿਨ ਹੀ ਕੱਢ ਦੇਣ, ਉਹ ਪੰਡਿਤ ਵੀ ਰਲਿਆ ਹੁੰਦਾ ਸਾਰਿਆਂ ਦੇ ਨਾਲ ਵੀ ਤੂੰ ਬਈ ਇੱਕੋ ਤਰੀਕ ਹੀ ਕੱਢ ਦੇ, ਆਹ ਤਰੀਕ ਜਿਹੜੀ ਹੈ ਤੇ ਫਿਰ ਸਾਰਾ ਕੁਝ ਮਹਿੰਗਾ ਹੋ ਜਾਏਗਾ। ਉਸ ਦਿਨ ਲੱਭਣੀ ਨਾ ਕੋਈ ਗੱਡੀ ਮਿਲੇ ਤੇ ਨਾ ਕੋਈ ਹੋਰ ਹਲਵਾਈ ਮਿਲੇ, ਉਹ ਸਾਰਾ ਕੁਝ ਮਹਿੰਗਾ ਹੋ ਜਾਂਦਾ, ਕਿਉਂਕਿ ਪੰਡਿਤ ਜੀ ਨੇ ਦਿਨ ਇੱਕੋ ਹੀ ਸਾਰਿਆਂ ਨੂੰ ਦੱਸ ਦਿੱਤਾ। ਤੇ ਫਿਰ ਇਹ ਲੈਣੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ, ਸਿੱਖੀ ਦੇ ਵਿੱਚ ਕੀ ਫਿਰ ਰਵਾਇਤ ਹੈ? ਸਿੱਖੀ ਦੇ ਵਿੱਚ ਰਵਾਇਤ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਦੇਗ ਬਣਾ ਕੇ ਤੇ ਪੰਜ ਸਿੰਘਾਂ ਨੂੰ ਸੱਦ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਕੋਲੋਂ ਬੇਨਤੀ ਕਰਾਈ ਜਾਏ ਤੇ ਹੁਕਮਨਾਮਾ ਲਿਆ ਜਾਏ ਅਰਦਾਸ ਕਰਕੇ। ਫਿਰ ਪੰਜ ਸਿੰਘ ਸਲਾਹ ਕਰਕੇ ਦਸ ਦਿਨ ਵੀ ਕਿਹੜਾ ਦਿਨ ਹੈ, ਜਾਂ ਕੋਈ ਇੱਕ ਸਿੰਘ ਵੀ ਦੱਸ ਸਕਦਾ ਜਿਹੜਾ ਨਾਮ ਬਾਣੀ ਦਾ ਰਸੀਆ। ਤਾਂ ਇਹ ਤਰੀਕਾ ਸੀ ਸਿੱਖੀ ਦੇ ਅੰਦਰ, ਉਹ ਅਸੀਂ ਹੁਣ ਛੱਡ ਦਿੱਤਾ। ਤੇ ਕੁਝ ਆਪਣੇ ਭਾਈ ਸਾਹਿਬਾਂ ਨੇ ਬੜਾ ਪ੍ਰਚਾਰ ਕਰਦਾ ਵੀ ਬੰਦੇ ਨੂੰ ਪੁੱਛਣੇ ਨੀ ਕਿਸੇ ਨੂੰ, ਨਾ ਕੋਈ ਪੰਜ ਪਿਆਰੇ ਤੇ ਨਾ ਕੋਈ ਇੱਕ ਗੁਰਮੁਖ ਦੀ ਜਿਹੜੀ ਚੱਲਦੀ ਸੀ ਪਰੰਪਰਾ, ਉਹ ਤਾਂ ਸਾਰਾ ਦਿੱਤਾ ਸੀ ਤੋੜ। ਤੇ ਹੁਣ ਸਿੱਖ ਕਿੱਧਰ ਜਾਣ? ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ। ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੰਦਾ ਹੋਵੇਗਾ ਤਾਂ ਹੀ ਪੁੱਛੇਗਾ ਨਾ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਉਥੋਂ ਤੱਕ ਸਾਡੀ ਪਹੁੰਚ ਹੀ ਨਹੀਂ, ਮਹਾਰਾਜ ਕੀ ਕਹਿਣਾ ਚਾਹੁੰਦੇ ਨਹੀਂ ਪਤਾ ਲੱਗਦਾ। ਤਾਂ ਫਿਰ ਇਹ ਸੀ ਮਹਾਰਾਜ ਨੇ ਪਰੰਪਰਾ ਬਣਾਈ ਵੀ ਦੋ ਚਾਰ ਪੰਜ ਸਿੰਘ ਇਕੱਠੇ ਹੋ ਕੇ ਫੈਸਲਾ ਕਰ ਲੈਣ। ਪਰ ਹੁਣ ਅਸੀਂ ਅੰਨੇ ਵਾਹ, ਜਿਵੇਂ ਬਾਂਦਰ ਸਾਰਿਆਂ ਦੇ ਆਲ੍ਹਣੇ ਢਾਈ ਜਾਂਦਾ, ਉਹ ਹਾਲ ਬਣ ਗਿਆ ਸਾਡੇ ਪ੍ਰਚਾਰਕਾਂ ਦਾ ਵੀ ਤੋੜ ਦਿਓ ਸਾਰਾ ਕੁਝ, ਇਹ ਹੀ ਕਹੀ ਜੋ ਆਹ ਵੀ ਕੋਈ ਨੀ, ਆਹ ਵੀ ਕੋਈ ਨੀ, ਫਿਰ ਤੁਹਾਨੂੰ ਬੜੇ ਲੋਕ ਸੁਣਗੇ, ਗਾਲਾਂ ਭਾਵੇਂ ਕਿੰਨੀਆਂ ਪਈ ਜਾਣ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਡਾ ਜਿਹੜਾ ਸਾਉਣ ਸ਼ਾਸਤਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ, ਤੇ ਅਕਾਲ ਪੁਰਖ ਵਾਹਿਗੁਰੂ ਬਾਣੀ ਵਿਚ ਏ ਤੇ ਬਾਣੀ ਗੁਰਮੁਖਾਂ ਦੇ ਵਿਚ ਏ, ਪੰਜ ਪਿਆਰਿਆਂ ਦੇ ਵਿਚ ਹੈ। ਸੁਖ ਸਹਿਜ ਆਨੰਦ ਗ੍ਰਹਿ ਭਾਉਣ ਰਹਾਓ, ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਬੜਾ ਸੁਖ ਸਹਿਜ ਤੇ ਆਨੰਦ ਘਰ ਦੇ ਵਿਚ ਭਾਵਣ ਦੇ ਵਿਚ ਬਣਿਆ ਹੋਇਆ ਜੀਵਨ ਦੇ ਵਿਚ। ਰਸਨਾ ਨਾਮ ਕਰਨ ਸੁਣ ਜੀਵੇ, ਰਸਨਾ ਦੇ ਨਾਲ ਨਾਮ ਜਪ ਕੇ ਤੇ ਜਿਹੜੇ ਕੰਨ ਨੇ ਉਹ ਬਾਣੀ ਸੁਣ ਕੇ ਇਹ ਉਨ੍ਹਾਂ ਨੂੰ ਜੀਵਨ ਮਿਲਦਾ। ਰਸਨਾ ਨਾਮ ਕਰਨ ਸੁਣ ਜੀਵੇ, ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੇ, ਐਸੇ ਪ੍ਰਭੂ ਦਾ ਸਿਮਰਨ ਕਰ ਕਰਕੇ ਗੁਰੂ ਕੇ ਸਿੱਖ ਅਮਰ ਅਵਸਥਾ ਵਿਚ, ਉਨ੍ਹਾਂ ਦੀ ਅਵਸਥਾ ਉੱਚੀ ਬਣ ਕੇ ਨਜ਼ਰ ਆ ਰਹੇ ਹਨ। ਜਨਮ ਜਨਮ ਕੇ ਦੁੱਖ ਨਿਵਾਰੇ, ਜਿਨ੍ਹਾਂ ਨੇ ਇਸ ਤਰ੍ਹਾਂ ਵਾਹਿਗੁਰੂ ਤੇ ਭਰੋਸਾ ਕੀਤਾ ਹੈ ਉਨ੍ਹਾਂ ਦੇ ਸਾਰੇ ਦੁੱਖ ਦੂਰ ਕੀਤੇ ਹਨ ਅਕਾਲ ਪੁਰਖ ਜੀ ਨੇ। ਅਨਹਦ ਸ਼ਬਦ ਵਜੇ ਦਰਬਾਰੇ, ਉਹਦੇ ਦਰਬਾਰ ਵਿਚ ਉਨ੍ਹਾਂ ਦੀ ਸੁਰਤੀ ਪਹੁੰਚ ਗਈ ਹੈ ਜਿੱਥੇ ਅਨਹਦ ਸ਼ਬਦ ਦਿਨ ਰਾਤ ਵੱਜ ਰਿਹਾ ਹੈ। ਕਰ ਕਿਰਪਾ ਪ੍ਰਭ ਲੀਏ ਮਿਲਾਏ, ਕਿਰਪਾ ਕਰਕੇ ਪ੍ਰਭੂ ਨੇ ਆਪਣੇ ਪਿਆਰਿਆਂ ਨੂੰ ਆਪਣੇ ਨਾਲ ਮਿਲਾ ਲਿਆ ਹੈ। ਨਾਨਕ ਪ੍ਰਭ ਸਰਨਾਗਤ ਆਏ, ਮਹਾਰੇ ਕਹਿੰਦੇ ਪ੍ਰਭੂ ਦੀ ਸਰਨਾਗਤ ਵਿਚ ਜਦੋਂ ਆਏ ਉਦੋਂ ਇਹ ਦਾਤਾਂ ਮਿਲੀਆਂ ਹਨ। ਭੈਰੋ ਮਹੱਲਾ ਪੰਜਵਾਂ, ਕੋਟ ਮਨੋਰਥ ਆਵੇ ਹਾਥ, ਕਰੋੜਾਂ ਮਨੋਰਥ ਜਿਹੜੇ ਹਨ, ਭਾਵ ਬੰਦਾ ਜੋ ਕੁਝ ਚਾਹੁੰਦਾ ਉਹ ਸਾਰੇ ਹੱਥ ਵਿਚ ਆ ਜਾਂਦੇ, ਭਾਵ ਜੋ ਚਾਹੁੰਦਾ ਉਹ ਹੀ ਮਿਲਦਾ ਵਾਹਿਗੁਰੂ ਦੇ ਘਰੋਂ। ਜਮ ਮਾਰਗ ਕੈ ਸੰਗੀ ਪਾਂਥ, ਇਹ ਜਿਹੜਾ ਨਾਮ ਹੈ ਅਕਾਲ ਪੁਰਖ ਦਾ, ਉਹ ਜਮਾਂ ਦੇ ਮਾਰਗ ਦੇ ਵਿਚ ਸੰਗੀ ਬਣ ਜਾਂਦਾ ਪੰਥ ਰਾਹ ਦੇ ਵਿਚ। ਗੰਗਾ ਜਲ ਗੁਰ ਗੋਬਿੰਦ ਨਾਮ, ਪੁੱਛਿਆ ਮਹਾਰਾਜ ਕਈ ਲੋਕ ਗੰਗਾ ਦਾ ਜਲ ਲਿਆਉਂਦੇ ਨੇ ਉਥੋਂ ਜਾ ਕੇ, ਕਹਿੰਦੇ ਸਾਡੇ ਤੇ ਗੁਰੂ ਸਾਹਿਬ ਦਾ ਨਾਮ ਦਿੱਤਾ ਹੋਇਆ, ਬਾਣੀ ਜਿਹੜੀ ਹੈ ਉਹ ਹੀ ਗੰਗਾ ਜਲ ਹੈ, ਅਸੀਂ ਬਾਣੀ ਨੂੰ ਹੀ ਜਲ ਸਮਝਦੇ ਹਾਂ। ਜੋ ਸਿਮਰੈ ਤਿਸ ਕੀ ਗਤ ਹੋਵੇ, ਜਿਹੜਾ ਇਸ ਨਾਮ ਬਾਣੀ ਦਾ ਸਿਮਰਨ ਕਰਦਾ ਉਹਦੀ ਉੱਚੀ ਅਵਸਥਾ ਬਣ ਜਾਂਦੀ ਹੈ। ਪੀਵਤ ਬਹੁੜ ਨਾ ਜੋਨ ਪਰਮਾਮ ਰਹਾਓ, ਤੇ ਇਹਨੂੰ ਪੀਣ ਤੋਂ ਬਾਅਦ ਪਲਟ ਕੇ ਜੂਨਾਂ ਦੇ ਵਿਚ ਭਰਮਣਾ ਨਹੀਂ ਪੈਂਦਾ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਪੂਜਾ ਜਾਪ ਤਾਪ ਇਸ਼ਨਾਨ, ਕਈ ਲੋਕ ਪੂਜਾ ਕਰਦੇ ਤੇ ਬਹੁਤੇ ਜਾਪ ਕਰਦੇ ਹਨ, ਤਪ ਕਰਦੇ ਤੇ ਕਈ ਤੀਰਥਾਂ ਦਾ ਇਸ਼ਨਾਨ ਕਰਦੇ ਹਨ, ਪਰ ਸਾਡੇ ਵਿਚ ਕੀ ਹੈ? ਸਿਮਰਤ ਨਾਮ ਭਏ ਨਿਹਕਾਮ, ਨਾਮ ਸਿਮਰਨ ਕਰਕੇ ਨਿਤਨੇਮ ਬਾਣੀ ਦਾ ਅਭਿਆਸ ਕਰਕੇ ਕਾਮਨਾ ਰਹਿਤ ਹੋ ਗਿਆ ਜੀਵਨ, ਇਹ ਹੀ ਸਾਡਾ ਇਸ਼ਨਾਨ ਹੈ। ਰਾਜਮਾਲ ਸਾਧਨ ਦਰਬਾਰ, ਤੇ ਕਈਆਂ ਦੀ ਇਹ ਹੁੰਦੀ ਵੀ ਰਾਜ ਜਿਹੜਾ ਵੱਡੇ ਵੱਡੇ ਮੰਤਰੀਆਂ ਦੇ ਨਾਲ ਗੱਲ ਰੱਖਣੀ ਤੇ ਮਾਲ ਇਕੱਠਾ ਕਰਨਾ ਤੇ ਚੰਗੇ ਸੋਹਣੇ ਭੋਜਨ ਖਾਣੇ ਤੇ ਸੋਹਣੇ ਦਰਬਾਰ ਘਰ ਬਾਰ ਬੜੇ ਬਗੀਚੇ ਲਾਉਣੇ ਪਰ ਗੁਰੂ ਕਾ ਸਿੱਖ ਕੀ ਕਰਦਾ? ਕਹਿੰਦੇ ਸਿਮਰਤ ਨਾਮ ਪੂਰਨ ਆਚਾਰ। ਨਾਮ ਸਿਮਰਨ ਕਰਕੇ ਆਚਾਰ ਜਿਹੜਾ ਹੈ ਉੱਚਾ ਕਰਨਾ, ਜੀਵਨ ਉੱਚਾ ਕਰਨਾ, ਇਹੀ ਉਨ੍ਹਾਂ ਦਾ ਰਾਜਮਾਲ ਸਾਧਨ ਦਰਬਾਰ ਹੈ। ਨਾਨਕ ਦਾਸ ਇਹੋ ਕੀਆ ਵਿਚਾਰ। ਗੁਰੂ ਸਾਹਿਬ ਕਹਿੰਦੇ ਵੀ ਅਸੀਂ ਇਹ ਦਾਸ ਨਾਨਕ ਇਹ ਵਿਚਾਰ ਕੀਤੀ ਹੈ, ਇਹ ਗੱਲ ਵਿਚਾਰੀ ਹੈ, ਬਿਨ ਹਰ ਨਾਮ ਮਿਥਿਆ ਸਭ ਛਾਰ। ਨਾਮ ਤੋਂ ਬਿਨਾ, ਭਜਨ ਤੋਂ ਬਿਨਾ, ਗੁਰੂ ਦੀ ਮੱਤ ਤੋਂ ਬਿਨਾ ਇਹ ਸਾਰਾ ਕੁਝ ਮਿੱਟੀ ਹੈ, ਛਾਰ ਹੈ। ਗੁਰੂ ਸਾਹਿਬ ਫੁਰਮਾਨ ਕਰ ਰਹੇ ਹਨ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।